دوہرا سنگت سب ایک بارئی دور دور نارے آئے دیرگ درشن ست گرو دے درس دکھائے
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ ساد سنگت گڑ پاگی ساد سنگ پراپت تن پیٹت درمت کھوئی وڈے پاگہن ستگرو نومے پاتشاہ تن تن شری گرو تیگ بہادر صاحب جی مہاراج جی دے پوتر استھان تے جگو جگ اٹل گر شبد اوتار آد گرو ستگر بانی پرکھ پرکھوتم بانی سمجھ تلاوے گو گربانی سنت میرا من درویا من پینا نج کریا وے گو شری گرو گرنتھ صاحب جی مہاراج جی دے پوتر پاون چرنا قبلوں چ سندیا ویلے دے دیوانا چ حاضریاں پھر کے اپنے جیون دیاں کڑیاں گرو لیکھے لا کے سفلا کر رہے دھن گرو تیگ بہادر صاحب جی مہاراج جی دے شہیدی پورب نو سمرپت سماگم آرمبھ ہو گئے ہیں اور اس سماگم اسی طرح چلتے رہنے لڑی وار اتہاس کی کتھا نویں پاتشاہ کا جیون آپ جی سربن کر رہے ہو بھائی مکھن شاہ نے ستگران کے چرن چ بینتی کی ہے مہاراج بار سنگت پٹک رہی ہے پرم رہی ہے پورا گرو انہوں کتے نظر نہیں آ رہا سارے دے من تو سنسے ہیں کرپا کر کے پرگٹ ہوو اور ساری سنگت نو درشن دیو جویں مینو کرتارت کیتا ہے تاں سارے نو کرتارت کر پہلا تاں ستگرو نویں پاتشاہ نے انکار کیتا پر بھائی مکھن شاہ نے جدوں بار بار بینتیاں کیتیاں تو مہاراج جی نے بچن کیتا مکھن شاہ تیری جویں اچھا ہے اسی طرح کر لیں بھائی مکھن شاہ جی جدوں پہلا ستگرہ کول آئے پہلا لنگر وچ جا کے اپنا منہ کالا کیتا کیونکہ نویں پاتشاہ نے بچن کیتے سن جیڑا سانو پرگٹ کرے گا وہ درگاہ وچ منہ کالا کراں تو ستگرہ دا وہ بچن بھائی مکھن شاہ نے پہلا سفلا کیتا پھر گرو صاحب جی نو پرگٹ کیتا ستگرو جی نو سونی پوشاک پوا کے پانچ سو شرفیاں سونے دیا گرو چرنا چنے پیٹ کیتیاں باہر کھڑے تے ستگران دی مسنند لائی ہے اور اس مسنند تے گرتا گدی تے آ کے ستگرو جی بیٹھے نے درشن دیتے نے سنگت نو بھائی مکھن شاہ جی آپ کوٹھے دی اٹاری تے چھت تے جا چڑے چھت پہ چڑھ کے اچھی آواز ساری سنگت نو سمبودھن کر کے کہندے بھلیے سنگتے گر لد ہو رے گر لد ہو رے سنگت جی میں پورا گرو لب رہا ہے پورا گرو لب لیا ہے تسی باہر پھلدے پھر دے پٹکتے پھر دے آ جاؤ ستگرو نویں پاتشاہ جی مہاراج جی کا دربار سج گیا آ کے ستگران دے درشن کرو ادا بھائی مکھن شاہ نے اچھی آواز جدو سارے نو ہوکا دتا تو بھائی مکھن شاہ دی آواز سن کے بہت ساریاں سنگتاں امڑ امڑ کے ستگرو گرو تیگ بہادر صاحب دے درشنوں نو چل کے آ رہی ہیں آؤ ستگرو جی کا پوتر اتہاس نویں پاتشاہ جی کا پاون اتہاس سرون کریے ستگرو جی دے چرنا دا دھیان ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੰਗਤ ਸਭ ਇੱਕ ਬਾਰੀ ਦੌਰ ਦੌਰ ਨਾਰੇ ਆਏ
ਇੱਕੋ ਵਾਰ ਸਾਰੀਆਂ ਸੰਗਤਾਂ ਜਦੋਂ ਉਹਨਾਂ ਨੇ ਭਾਈ ਮੱਖਣ ਸ਼ਾਹ ਦੀ ਆਵਾਜ਼ ਸੁਣੀ ਭਾਈ ਮੱਖਣ ਸ਼ਾਹ ਜੀ ਉੱਚੀ ਉੱਚੀ ਕਹਿ ਰਹੇ ਸਨ ਗੁਰ ਲਾਧੋ ਰੇ ਗੁਰ ਲਾਧੋ ਰੇ ਇਹ ਆਵਾਜ਼ ਸੁਣ ਕੇ ਸੰਗਤ ਦੌੜ ਦੌੜ ਕੇ ਆਉਣ ਲੱਗੀ ਬਹੁਤ ਸਾਰੀਆਂ ਸੰਗਤਾਂ ਜੋ ਆਲੇ ਦੁਆਲੇ ਭਰਮ ਰਹੀਆਂ ਸਨ ਬਾਈ ਮੰਜੀਆਂ ਵਾਲੇ ਪਖੰਡੀਆਂ ਗੁਰੂਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਨਮਸਕਾਰਾਂ ਕਰ ਰਹੀਆਂ ਸਨ ਉਹ ਸਾਰੀਆਂ ਸੰਗਤਾਂ ਸਾਰੇ ਸਿੱਖ ਦੌੜ ਦੌੜ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਆਉਣ ਲੱਗੇ
ਦੀਰਗ ਦਰਸ਼ਨ ਸਤਿਗੁਰੂ ਦੇ ਦਰਸ ਦਿਖਾਏ
ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੋ ਬੜੇ ਦੀਰਘ ਦਰਸ਼ਨ ਹਨ ਦੀਰਘ ਦਾ ਮਤਲਬ ਡੂੰਘੇ ਵੱਡੇ ਦਰਸ਼ਨ ਜਿਨ੍ਹਾਂ ਦਰਸ਼ਨਾਂ ਚੋਂ ਸਿੱਖਾਂ ਨੂੰ ਆਨੰਦ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦਰਸ਼ਨਾਂ ਚੋਂ ਸਿੱਖਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਐਸੇ ਦੀਰਘ ਦਰਸ਼ਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਰਦੇ ਨੇ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਹਰ ਇੱਕ ਆਏ ਹੋਏ ਮਾਈ ਭਾਈ ਨੂੰ ਸਾਰੀਆਂ ਸੰਗਤਾਂ ਨੂੰ ਸਾਰਿਆਂ ਸਿੱਖਾਂ ਨੂੰ ਦਰਸ਼ਨ ਦੇ ਰਹੇ ਹਨ
ਜੋ ਪਈ ਬਸਤਰ ਬਹੁਤ ਜਿਨ ਮੋਲੇ ਉਧਾਰੇ
ਬੜੇ ਕੀਮਤੀ ਬਸਤਰ ਜਿਨ੍ਹਾਂ ਦਾ ਬੜਾ ਵੱਡਾ ਭਾਰੀ ਮੁੱਲ ਹੈ ਔਰ ਭਾਈ ਮੱਖਣ ਸ਼ਾਹ ਨੇ ਬੜੇ ਪਿਆਰ ਨਾਲ ਬਸਤਰ ਤਿਆਰ ਕਰਵਾਏ ਨੇ ਬੜੇ ਸੁੰਦਰ ਬਸਤਰ ਹਨ ਜਿਨ੍ਹਾਂ ਦਾ ਬਹੁਤ ਸਾਰਾ ਭਾਰੀ ਮੁੱਲ ਹੈ ਉਹ ਮੁੱਲ ਦੇ ਬਸਤਰ ਸਤਿਗੁਰੂ ਜੀ ਦੇ ਸਰੀਰ ਤੇ ਧਾਰਨ ਕੀਤੇ ਹੋਏ ਨੇ
ਤਰੀ ਅਸ਼ਰਫੀ ਗੁਰੂ ਅਗਾਰੇ
ਔਰ ਭਾਈ ਮੱਖਣ ਸ਼ਾਹ ਨੇ ਜਿਹੜੀਆਂ 500 ਸੋਨੇ ਦੀਆਂ ਅਸ਼ਰਫੀਆਂ ਸੁੱਖੀਆਂ ਹੋਈਆਂ ਸੀ ਸੁੱਖਣਾ ਕੀਤੀ ਹੋਈ ਸੀ ਉਹ 500 ਅਸ਼ਰਫੀਆਂ ਵੀ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਰੱਖੀਆਂ ਹਨ
ਦੇਖ ਦੇਖ ਸਿੱਖ ਚੌਪ ਕਰਨ ਤੇ
ਬਹੁਤ ਸਾਰੇ ਸਿੱਖ ਆ ਰਹੇ ਨੇ ਬੜੇ ਬੜੇ ਚਾਓ ਨਾਲ ਬੜੀ ਚੌਂਪ ਨਾਲ ਚੌਂਪ ਦਾ ਮਤਲਬ ਹੁੰਦਾ ਚਾਓ ਚਾਓ ਦੇ ਨਾਲ ਬੜੇ ਉਮਾਹ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹਨ
ਆਨ ਉਪਾਇਨ ਨਿਜੀ ਅਰਪਣ ਤੇ
ਜਿਹੜੀਆਂ ਜਿਹੜੀਆਂ ਪਿਟਾਵਾਂ ਗੁਰੂ ਕੇ ਸਿੱਖ ਲੈ ਕੇ ਆਏ ਨੇ ਮਾਈ ਭਾਈ ਲੈ ਕੇ ਆਏ ਨੇ ਉਹ ਪਿਟਾਵਾਂ ਬੜੇ ਚਾਓ ਨਾਲ ਉਮਾਹ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਭੇਟ ਕਰਦੇ ਹਨ
ਪੰਚਾਮ੍ਰਿਤ ਕੋ ਲਿਆਏ ਕਰਾਏ
ਕੋਈ ਪਿਟਾਵਾਂ ਭੇਟ ਕਰ ਰਿਹਾ ਕਈ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਲਿਆਏ ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਹਨ
ਉਹ ਅਰਪਤ ਹੈ ਬਸਤਰ ਸੁਹਾਏ
ਕੋਈ ਦੇਗ ਭੇਟ ਕਰ ਰਿਹਾ ਤੇ ਕੋਈ ਬੜੇ ਬੜੇ ਕੀਮਤੀ ਬਸਤਰ ਬੜੇ ਬੜੇ ਸੁੰਦਰ ਬਸਤਰ ਕਿਉਂਕਿ ਇਹਨਾਂ ਵਿੱਚੋਂ ਬਹੁਤੇ ਸਿੱਖਾਂ ਨੇ ਸਾਰੀਆਂ ਪਿਟਾਵਾਂ ਆਪਣੇ ਕੋਲ ਸਾਂਭ ਕੇ ਰੱਖੀਆਂ ਹੋਈਆਂ ਸੀ ਇਸ ਕਰਕੇ ਸਾਂਭ ਕੇ ਰੱਖੀਆਂ ਹੋਈਆਂ ਸੀ ਵੀ ਜਦੋਂ ਪੂਰਨ ਸਤਿਗੁਰੂ ਜੀ ਪ੍ਰਗਟ ਹੋਣਗੇ ਉਹਨਾਂ ਨੂੰ ਇਹ ਪਿਟਾਵਾਂ ਭੇਟ ਕਰਾਂਗੇ ਪਹਿਲਾਂ ਉਦੋਂ ਤੋਂ ਇਹ ਭੇਟ ਕਿਸੇ ਸੋਢੀ ਨੂੰ ਭੇਟ ਨਹੀਂ ਕਰਨੀ ਤੋ ਇਸ ਕਰਕੇ ਬਹੁਤ ਸਾਰੇ ਸਿੱਖ ਨੇ ਸੰਗਤ ਨੇ ਬਹੁਤ ਸਾਰੇ ਕੀਮਤੀ ਵਸਤਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਭੇਟ ਕੀਤੇ ਹਨ
ਕਿਤਕ ਰਜਤ ਪਾਣ ਲਿਆਏ ਚੜਾਵੇ
ਕੋਈ ਵਸਤਰ ਭੇਟ ਕਰ ਰਿਹਾ ਕੋਈ ਰਜਤ ਪਾਣ ਰਜਤ ਦਾ ਮਤਲਬ ਹੁੰਦਾ ਚਾਂਦੀ ਚਾਂਦੀ ਦੇ ਜਿਹੜੇ ਰੁਪਈਏ ਨੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟ ਕਰਦੇ ਹਨ
ਪਸ਼ਮੰਬਰ ਕੋਲੇ ਅਰ ਪਾਵੇ
ਕੋਈ ਪਸ਼ਮੀਨੇ ਦਾ ਬੜਾ ਕੀਮਤੀ ਬਸਤਰ ਉਹਨਾਂ ਸਮਿਆਂ ਚ ਪਸ਼ਮੀਨਾ ਬਹੁਤ ਮਹਿੰਗਾ ਕੱਪੜਾ ਮੰਨਿਆ ਜਾਂਦਾ ਸੀ ਪਸ਼ਮੀਨਾ ਹੋ ਗਿਆ ਜਾਂ ਰੇਸ਼ਮ ਦੇ ਧਾਗੇ ਦੇ ਬਣੇ ਹੋਏ ਜਿਹੜੇ ਰੇਸ਼ਮੀ ਕੱਪੜੇ ਬੜੇ ਕੀਮਤੀ ਸਨ ਤੋ ਪਸ਼ਮੀਨੇ ਦੇ ਜਿਹੜੇ ਬਣੇ ਹੋਏ ਬੜੇ ਕੀਮਤੀ ਬਸਤਰ ਨੇ ਜਿਨ੍ਹਾਂ ਨੂੰ ਪਸ਼ਮ ਅੰਬਰ ਕਹਿੰਦੇ ਨੇ, ਪਸ਼ਮ ਦੇ ਬਣੇ ਹੋਏ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਦੇ ਹਨ।
ਭਾਈ ਪੀਰ ਬੋ ਨਰ ਕੀ ਆਏ,
ਬਹੁਤ ਸਾਰੀ ਸੰਗਤ ਦੀ ਭੀੜ ਸਤਿਗੁਰਾਂ ਦੇ ਚਰਨਾਂ 'ਚ ਹੋਈ ਹੈ, ਬਹੁਤ ਸਾਰੀਆਂ ਸੰਗਤਾਂ ਦਾ ਵੱਡਾ ਭਾਰੀ ਇਕੱਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗਾ ਹੈ।
ਬੰਦਨ ਕਰੇ ਬਦਨ ਦਰਸਾਏ,
ਸਤਿਗੁਰਾਂ ਨੂੰ ਵੰਦਨਾ ਕਰਦੇ ਨੇ, ਨਾਲੇ ਵੰਦਨਾ ਕਰਦੇ ਨੇ, ਨਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੋਹਣੇ ਜੇ ਸੁੰਦਰ ਜੇ ਚਿਹਰੇ ਦੇ ਦਰਸ਼ਨ ਪਰਸਦੇ ਨੇ, ਦਰਸ਼ਨ ਕਰ ਕਰਕੇ ਵਾਰੇ ਵਾਰੇ ਜਾਂਦੇ ਨੇ, ਬਲਿਹਾਰ ਬਲਿਹਾਰ ਜਾਂਦੇ ਨੇ, ਇਹੋ ਜਿਹੇ ਸੁੰਦਰ ਦਰਸ਼ਨ ਹਨ ਸਤਿਗੁਰਾਂ ਦੇ।
ਜੈ ਸਤਿਗੁਰ, ਜੈ ਸਤਿਗੁਰ ਤੇਰੀ,
ਔਰ ਰਸਨਾ ਤੋਂ ਜੈ ਜੈਕਾਰ ਉਚਾਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜੀ ਦੀ ਜੈ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਆਪ ਜੀ ਦੀ ਜੈ ਹੋਵੇ। ਇਸ ਤਰ੍ਹਾਂ ਨਾਲੇ ਤਾਂ ਦਰਸ਼ਨ ਕਰਦੇ ਨੇ, ਨਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੈ ਜੈਕਾਰ ਉਚਾਰਨ ਕਰਦੇ ਹਨ।
ਸਭ ਤੇ ਮਹਿਮਾ ਅਧਿਕ ਵਡੇਰੀ,
ਸਤਿਗੁਰੂ ਜੀ ਆਪ ਜੀ ਦੀ ਮਹਿਮਾ ਸਭ ਤੋਂ ਅਧਿਕ ਹੈ, ਸਭ ਤੋਂ ਵਧੇਰੀ ਹੈ। ਆ ਜਿੰਨੀਆਂ 22 ਮੰਜੀਆਂ ਵਾਲੇ ਲੱਗੇ ਹੋਏ ਨੇ, ਗੁਰਤਾ ਗੱਦੀਆਂ ਲਾ ਕੇ ਬੈਠੇ ਹੋਏ ਨੇ, ਇਹਨਾਂ ਸਾਰਿਆਂ ਦੀ ਮਹਿਮਾ ਤੁਹਾਡੀ ਮਹਿਮਾ ਅੱਗੇ ਫਿੱਕੀ ਹੈ। ਤੁਹਾਡੀ ਮਹਿਮਾ ਸਭ ਤੋਂ ਵੱਡੀ ਹੈ, ਸਭ ਤੋਂ ਉਜਾਗਰ ਹੈ।
ਸ੍ਰੀ ਨਾਨਕ ਕੀ ਜੋਤ ਉਜਾਰਾ,
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਵਿੱਤਰ ਪਾਵਨ ਜੋਤ ਹੈ, ਜੋ ਗੁਰੂ ਅੰਗਦ ਦੇਵ ਸਾਹਿਬ ਚ ਬਿਰਾਜਮਾਨ ਹੋਈ, ਫਿਰ ਗੁਰੂ ਅਮਰਦਾਸ ਸਾਹਿਬ ਚ ਬਿਰਾਜਮਾਨ ਹੋਈ, ਉਹੀ ਜੋਤ ਸੀਨੇ ਬਸੀਨੇ ਚਲਦੀ ਚਲਦੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵਿੱਚ ਆਈ, ਤੇ ਹੁਣ ਉਹੀ ਜੋਤ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਅੰਦਰ ਬਿਰਾਜਮਾਨ ਸੀ।
ਅਬ ਤਿਸ ਕੇ ਤੁਮ ਆਓ ਆਧਾਰਾ,
ਉਹ ਜੋਤ ਇਸ ਵਕਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੁਣ ਤੁਹਾਡੇ ਚ ਬਿਰਾਜਮਾਨ ਹੈ। ਉਹੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਜੋਤ ਦੇ ਆਧਾਰ ਆਸਰੇ ਹੈ ਨੌਵੇਂ ਪਾਤਸ਼ਾਹ ਜੀ ਤੁਸੀਂ ਆਪ ਹੋ।
ਸਿੱਖਨ ਸਕਲ ਕਾਮਨਾ ਜੋਈ,
ਜਿੰਨੇ ਗੁਰਸਿੱਖ ਨੇ ਸਾਰਿਆਂ ਸਿੱਖਾਂ ਦੀਆਂ ਜੋ ਜੋ ਕਾਮਨਾਵਾਂ ਹਨ,
ਤਿੰਨ ਕੇ ਨਿਰਵਾਹਕ ਤੁਮ ਹੋਈ,
ਆਪਣੇ ਸਾਰੇ ਸਿੱਖਾਂ ਦੀਆਂ ਕਾਮਨਾਵਾਂ ਦੇ ਨਿਰਵਾਹਕ, ਯਾਨੀ ਕਿ ਆਪਣੇ ਸਿੱਖਾਂ ਦੀਆਂ ਕਾਮਨਾਵਾਂ ਦੇ ਪੂਰਕ ਹੇ ਸਤਿਗੁਰੂ ਗਰੀਬ ਨਵਾਜ ਤੁਸੀਂ ਹੋ। ਤੁਸੀਂ ਆਪਣੇ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਕਰਕੇ ਝੋਲੀਆਂ ਭਰਨ ਵਾਲੇ ਹੋ।
ਤੁਰੇ ਰਹੇ ਨੇ ਦਰਸ ਦਿਖਾਵਾ,
ਮਹਾਰਾਜ ਆਪ ਜੀ ਕਿੰਨੀ ਦੇਰ ਤੱਕ ਲੁਕੇ ਰਹੇ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿੰਨੀ ਦੇਰ ਪਹਿਲਾਂ ਬਚਨ ਕਹੇ ਸਨ, ਬਾਬਾ ਵਸੇ ਗ੍ਰਾਮ ਬਕਾਲੇ, ਪਰ ਤੁਸੀਂ ਉਦੋਂ ਦੇ ਪ੍ਰਗਟ ਨਹੀਂ ਹੋਏ। ਕਿਤਨੀ ਦੇਰ ਤੱਕ ਆਪ ਜੀ ਛੁਪ ਕੇ ਲੁਕ ਕੇ ਰਹੇ, ਲੁਕ ਕੇ ਗੁਪਤ ਹੋ ਕੇ ਰਹੇ।
ਕਿਮ ਚੱਪ ਸਕੇ ਭਾਵੇਂ ਉਦਤਾਵਾ,
ਮਹਾਰਾਜ ਆਖਿਰਕਾਰ ਆਪ ਜੀ ਨੂੰ ਪ੍ਰਗਟ ਹੋਣਾ ਹੀ ਪਿਆ। ਕਿਉਂ? ਕਿਉਂਕਿ ਚੜਿਆ ਹੋਇਆ ਸੂਰਜ ਭਲਾ ਕਿਵੇਂ ਛੁਪ ਸਕਦਾ ਹੈ? ਜਿਹੜਾ ਸੂਰਜ ਚੜਿਆ ਹੋਵੇ ਉਹ ਕਿਵੇਂ ਲੁਕ ਸਕਦਾ? ਉਹ ਤਾਂ ਲੁਕ ਹੀ ਨਹੀਂ ਸਕਦਾ। ਚੜੇ ਹੋਏ ਸੂਰਜ ਨੂੰ ਤਾਂ ਫਿਰ ਪ੍ਰਗਟ ਹੋਣਾ ਹੀ ਪੈਂਦਾ, ਉਹਨੂੰ ਤਾਂ ਆਪਣੀ ਰੋਸ਼ਨੀ ਦਾ ਵਿਸਥਾਰ, ਆਪਣੇ ਪ੍ਰਕਾਸ਼ ਦਾ ਵਿਸਥਾਰ ਕਰਨਾ ਹੀ ਪੈਂਦਾ ਹੈ।
ਕਰੋ ਉਦਾਰਨ ਸਿੱਖਨ ਕੇਰਨ,
ਤੁਸੀਂ ਆਪਣੇ ਸਿੱਖਾਂ ਦਾ ਉਧਾਰ ਕਰਨ ਵਾਲੇ, ਆਪਣੇ ਸੇਵਕਾਂ ਦਾ, ਆਪਣੇ ਦਾਸਾਂ ਦਾ ਉਧਾਰ ਕਰਨ ਵਾਲੇ ਹੋ।
ਲਹੇ ਆਨੰਦ ਦਰਸ ਤੁਮ ਹੇਰਨ,
ਜਿਹੜਾ ਸਿੱਖ, ਜਿਹੜਾ ਕੋਈ ਮਾਈ ਭਾਈ ਆਪ ਜੀ ਦੇ ਦਰਸ਼ਨ ਕਰਦਾ ਹੈ, ਤੁਹਾਡੇ ਦਰਸ਼ਨ ਕਰਕੇ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ।
ਇਮ ਕਹਿ ਕਹਿ ਬੋ ਭੇਟ ਚੜਾਵੇ,
ਇਹ ਤਾਂ ਸਿੱਖ ਨਾਲੇ ਤਾਂ ਸਤਿਗੁਰਾਂ ਦੀ ਉਪਮਾ ਕਰਦੇ ਨੇ, ਮਹਾਰਾਜ ਜੀ ਦਾ ਸੁਜਸ ਕਰਦੇ ਨੇ, ਨਾਲੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੇ ਹਨ। ਬਹੁਤ ਸਾਰਾ ਚੜਾਵਾ ਉਹ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਚੜਾਉਂਦੇ ਹਨ।
ਬਿਨੈ ਕਾਮਨਾ ਸਹਿਤ ਸੁਣਾਵੇ,
ਬੜੇ ਪਿਆਰ ਨਾਲ ਕਾਮਨਾ ਸਹਿਤ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ। ਕਾਮਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਹਨ।
ਉਹ ਇੱਕ ਸਿੱਖ ਕਹੇ ਤਿੰਨ ਮਾਈ,
ਔਰ ਕਈ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਉੱਤੇ ਭਰੋਸਾ ਰੱਖਦੇ ਨੇ। ਕਈ ਸਿੱਖ ਆ ਕੇ ਸਤਿਗੁਰੂ ਜੀ ਨੂੰ ਕਹਿੰਦੇ ਹਨ
ਜਿਨਕੇ ਹਿਰਦੇ ਅਸ਼ਰਧਾ ਨਾਈ।
ਕਈ ਸਿੱਖ ਨੇ ਜਿਹੜੇ ਸ਼ਰਧਾ ਤੋਂ ਵੀ ਹੋਣੇ ਨੇ, ਜਿਨ੍ਹਾਂ ਦੇ ਮਨ ਚ ਹਾਲੇ ਪੱਕੀ ਸ਼ਰਧਾ ਨਹੀਂ ਬਣੀ। ਨਹੀਂ ਤਾਂ ਬਹੁਤੇ ਸਿੱਖ ਤਾਂ ਸ਼ਰਧਾਵਾਨ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੂਰਨ ਗੁਰੂ ਜਾਣ ਕੇ ਨਮਸਕਾਰਾਂ ਕਰ ਰਹੇ ਨੇ, ਪਰ ਕੋਈ ਕਿਸਾਨ ਜਿਹੜੇ ਉਹਨਾਂ ਬਾਈ ਮੰਜੀਆਂ ਵਾਲਿਆਂ ਦੇ ਚੇਲੇ ਬਣੇ ਹੋਏ ਸੀ, ਜਿਨ੍ਹਾਂ ਦੇ ਹਿਰਦਿਆਂ ਚ ਸ਼ਰਧਾ ਭਾਵਨਾ ਨਹੀਂ ਸੀ, ਜਿਹੜੇ ਅਸ਼ਰਧਕ ਹਿਰਦਿਆਂ ਦੇ ਨਾਲ ਆਏ ਹੋਏ ਨੇ।
ਕਰਮ ਅਨਿੰਦਤ ਸਭ ਇਨਕੇਰੇ,
ਜਿਹੜੇ ਈਰਖਾਲੂ ਨੇ ਨਾ ਉਹਨਾਂ ਬਾਈ ਮੰਜੀਆਂ ਵਾਲਿਆਂ ਦੇ ਚੇਲੇ ਮਸੰਦ ਜਿਹੜੇ ਉਹਨਾਂ ਕੋਲੋਂ ਲੈ ਕੇ ਖਾਂਦੇ ਨੇ, ਉਹਨਾਂ ਦਾ ਸੁਜਸ ਕਰਦੇ ਨੇ, ਉਹ ਜਿਹੜੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ। ਕਹਿੰਦੇ ਜੀ ਇਹਨਾਂ ਦੇ ਕੀਤੇ ਕਰਮ ਤਾਂ ਅਨਿੰਦਤ ਨੇ, ਨਿੰਦਕ ਹਨ, ਨਿੰਦਾ ਕਰਨ ਵਾਲੇ ਹਨ।
ਮਹਾਭਾਗ ਸੰਤੋਖ ਕਨੇਰੇ,
ਪਰ ਕਈ ਜਿਹੜੇ ਸਤਿਗੁਰਾਂ ਦੀ ਭਾਵਨਾ ਰੱਖਣ ਵਾਲੇ ਸ਼ਰਧਾਲੂ ਸਿੱਖ ਨੇ, ਕਹਿੰਦੇ ਜੀ ਇਹ ਤਾਂ ਪੂਰਨ ਸਤਿਗੁਰੂ ਹਨ, ਮਹਾਭਾਗਾਂ ਵਾਲੇ ਸੰਤੋਖ ਦੇ ਧਾਰਨੀ ਹਨ।
ਸਮ ਦਮ ਸ਼ਾਂਤੀ ਮਧੁਰ ਬਚਨਾ,
ਸਮ ਤੇ ਦਮ, ਸਮ ਦਮ ਦਾ ਮਤਲਬ ਹੁੰਦਾ ਇੰਦਰੀਆਂ ਦਾ ਦਮਨ ਕਰਨਾ ਤੇ ਮਨ ਨੂੰ ਰੋਕਣਾ, ਮਨ ਨੂੰ ਰੋਕਣਾ ਤੇ ਇੰਦਰੀਆਂ ਦਾ ਦਮਨ ਕਰਨਾ ਨੂੰ ਸਮ ਦਮ ਕਹਿੰਦੇ ਨੇ। ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਸਮ ਦਮ ਸ਼ਾਂਤੀ ਔਰ ਮਧੁਰ ਬਚਨ, ਮਿੱਠੇ ਬਚਨ ਬੋਲਣ ਵਾਲੇ ਹਨ, ਇਹ ਸ਼ੁਭ ਗੁਣਾਂ ਦੇ ਧਾਰਨੀ ਹਨ।
ਨਿਜ ਸਰੂਪ ਮੈਂ ਸਦਾ ਪ੍ਰਸੰਨਾ,
ਔਰ ਇਹ ਸਦਾ ਆਪਣੇ ਨਿਜ ਸਰੂਪ ਵਿੱਚ ਪ੍ਰਸੰਨ ਹਨ। ਜਿਹੜਾ ਇਹਨਾਂ ਦਾ ਨਿਜ ਰੂਪ ਹੈ ਉਹਦੇ ਵਿੱਚ ਆਪਣੀ ਸੁਰਤ ਜੋੜ ਕੇ ਰੱਖਦੇ ਨੇ, ਆਪਣੀ ਸੁਰਤ ਨੂੰ ਅੰਤਰਮੁਖੀ ਕਰਕੇ ਰੱਖਦੇ ਨੇ, ਔਰ ਆਪਣੇ ਨਿਜਾ ਸਰੂਪ ਦੇ ਵਿੱਚ ਨਿਜਾ ਆਨੰਦ ਵਿੱਚ ਸਦਾ ਪ੍ਰਸੰਨ ਹਨ।
ਸਹਿਨਸ਼ੀਲ ਮਨ ਰਾਗ ਨਾ ਦਵੇਸ਼,
ਬੜਾ ਵੱਡਾ ਸਹਿਨਸ਼ੀਲ ਇਹਨਾਂ ਦਾ ਸੁਭਾਅ ਹੈ, ਇਹਨਾਂ ਦੇ ਹਿਰਦੇ ਵਿੱਚ ਨਾ ਰਾਗ ਹੈ ਤੇ ਨਾ ਹੀ ਦਵੇਸ਼ ਹੈ, ਇਹ ਸਹਿਨਸ਼ੀਲ ਸੁਭਾਅ ਦੇ ਧਾਰਨੀ ਨੇ, ਰਾਗ ਤੇ ਦਵੇਸ਼ ਤੋਂ ਰਹਿਤ ਹਨ। ਇਹਨਾਂ ਦੇ ਹਿਰਦੇ ਵਿੱਚ ਨਾ ਰਾਗ ਹੈ ਨਾ ਦਵੇਸ਼ ਹੈ। ਅੱਗੇ ਕਥਾ ਆਉਣੀ ਹੈ, ਅੱਗੇ ਇਤਿਹਾਸ ਆਉਣਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਚ ਕਿਸੇ ਪ੍ਰਤੀ ਦਵੇਸ਼ ਹੈ ਹੀ ਨਹੀਂ, ਨਾ ਰਾਗ ਤੇ ਨਾ ਹੀ ਦਵੇਸ਼। ਜੇ ਰਾਗ ਹੋਵੇ ਤੇ ਦਵੇਸ਼ ਵੀ ਹੁੰਦੀ ਹੈ, ਮਹਾਰਾਜ ਜੀ ਦੇ ਹਿਰਦੇ ਚ ਰਾਗ ਦਵੇਸ਼ ਦੋਨੋਂ ਹੀ ਕੋਈ। ਕਥਾ ਆਵੇਗੀ ਅੱਗੇ, ਧੀਰ ਵੱਲ ਗੋਲੀ ਚਲਾਉਂਦਾ ਸਤਿਗੁਰਾਂ ਤੇ, ਤੇ ਵੇਖੋ ਮੇਰੇ ਸਤਿਗੁਰਾਂ ਦਾ ਹਿਰਦਾ ਕਿੰਨਾ ਨਿਰਵੈਰ ਹੈ। ਉਹ ਗੋਲੀ ਚਲਾ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨੂੰ ਕਹਿੰਦੇ ਨੇ ਭਲੋ ਧੀਰ ਵੱਲ ਭਲੋ, ਤੇਰਾ ਭਲਾ ਹੋਵੇ ਧੀਰ ਵੱਲ, ਤੇਰਾ ਭਲਾ ਹੋਵੇ। ਏਡੇ ਵੱਡੇ ਮਹਾਨ ਸਹਿਨਸ਼ੀਲ ਸੁਭਾਅ ਦੇ ਧਾਰਨੀ, ਜੋ ਰਾਗ ਤੇ ਦਵੇਸ਼ ਤੋਂ ਰਹਿਤ ਨੇ, ਜਿਨ੍ਹਾਂ ਦਾ ਮਨ ਸਦਾ ਸਹਿਨਸ਼ੀਲ ਸੁਭਾਅ ਚ ਟਿਕਿਆ ਹੋਇਆ।
ਸਦਾ ਜਤਿੰਦਰ ਹੈ ਛੂਏ ਨਾ ਕਲੇਸ਼,
ਸਦਾ ਜਤਿੰਦਰੀਏ ਹਨ, ਜਤਿੰਦਰੀਏ ਦਾ ਮਤਲਬ ਜਿਨ੍ਹਾਂ ਨੇ ਆਪਣੀਆਂ ਇੰਦਰੀਆਂ ਨੂੰ ਜਿੱਤਿਆ ਹੋਇਆ, ਅੱਖਾਂ ਤੇ ਕਾਬੂ ਪਾਇਆ ਹੋਇਆ, ਨੱਕਾਂ ਤੇ ਕਾਬੂ ਪਾਇਆ ਹੋਇਆ, ਕੰਨਾਂ ਤੇ ਕਾਬੂ ਪਾਇਆ ਹੋਇਆ, ਜ਼ਬਾਨ ਤੇ ਚਮੜੀ ਤੇ, ਜਿਨ੍ਹਾਂ ਨੇ ਆਪਣੀਆਂ ਪੰਜ ਗਿਆਨ ਇੰਦਰੀਆਂ ਤੇ ਪੰਜ ਕਰਮ ਇੰਦਰੀਆਂ ਆਪਣੇ ਕੰਟਰੋਲ ਚ ਕੀਤੀਆਂ ਹੋਈਆਂ, ਜਿਹੜੇ ਸਦਾ ਜਤਿੰਦਰੇ ਹਨ ਔਰ ਜਿਨ੍ਹਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਕਲੇਸ਼ ਨਹੀਂ ਛੂੰਦਾ।
ਗੁਰਤਾ ਉਚਿਤ ਜਿੱਤ ਵਡਿਆਈ,
ਗੁਰਤਾ ਗੱਦੀ ਵਾਸਤੇ ਜਿੰਨੀ ਵਡਿਆਈ ਚਾਹੀਦੀ ਹੈ, ਗੁਰਤਾ ਗੱਦੀ ਵਾਸਤੇ ਜਿੰਨੀ ਕੁਛ ਤਾਈ ਚਾਹੀਦੀ ਹੈ,
ਇਨ ਮੈਂ ਸਭ ਪਈਅਤ ਭਲਿਆਈ,
ਉਹ ਸਾਰੀ ਭਲਿਆਈ, ਉਹ ਸਾਰੀ ਉਚਤਾਈ, ਉਹ ਸਾਰਾ ਅਧਿਕਾਰੀ ਪੁਣਾ ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ ਚ ਨਜ਼ਰ ਆਉਂਦਾ। ਜੋ ਇੱਕ ਗੁਰੂ ਚ ਚਾਹੀਦਾ, ਜੋ ਗੁਰੂ ਬਣਨ ਵਾਸਤੇ ਲੱਛਣ ਚਾਹੀਦੇ ਨੇ, ਉਹ ਸਾਰੇ ਲੱਛਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਬਿਰਾਜਮਾਨ ਹਨ।
ਇੱਕ ਸੁਭਾਵ ਇਨ ਧਾਰਨ ਮੌਨ,
ਬਸ ਇਹਨਾਂ ਦਾ ਇੱਕ ਸੁਭਾਅ ਇਹ ਹੈ ਕਿ ਮੌਨ ਧਾਰ ਕੇ ਰੱਖਦੇ ਨੇ, ਬਹੁਤੀਆਂ ਗੱਲਾਂ ਨਹੀਂ ਕਰਦੇ। بہتے بدن ملاس نہیں کرتے بہتی چپ دھارن کر کے رکھتے ہیں
یا تے گئے سمیپ نہ پاؤن
اسے کر کے نہ دے کول کوئی نہیں سی جانا کہ چپ رہندے نے کسے نال گل بات نہیں سی کرتے اسی کر کے نہ دے کول کوئی چل کے نہیں سی گیا جڑے باہر بائی منجیاں لائی بیٹھے نے وہ گلیں ہی بڑیاں کرتے سی وہ بولتے ہی بڑا سن پر گربانی کہندی کہ کبیر چھوچھا کٹ بولا پریا ہوئے سو کبو نہ ڈولا جڑا خالی کڑا وہ ہمیشہ بولتا ہے پرے ہوئے تو آواز نہیں آتی سکھ کہندے جڑے باہر بائی منجیاں لائی بیٹھے ہو تو بڑیاں گلاں کرتے سن یہ بولتے ہی نہیں سی اسی کر کے سکھ انہاں دے کول نہیں سن جاندے
بھید نہ پائے سکیو ان کو اے
کوئی بھید نہیں پا سکیا جے گل بات کر دے بول دے چال دے سنگت نال گل بات کر دے تے انہاں دا بھید پتا لگدا پر اے تاں بول دے چال دے نہیں سی کسے نال اس کر کے انہاں دا بھید بھی کوئی نہیں پا سکیا کوئی نہیں جان سکیا
اداسین سب تے نت جوئے
سدا ساریاں تو اداسین برتی رکھدے نے ویراگمئی اوستھا ساریاں تو رکھدے نے انہاں دے من تے کسے نال کوئی لگاو نہیں اے اپنے ہردے چ اداسین برتی دھارن کر کے رکھدے ہن
ان کو پتا بلی پج پاری
انہاں دے پتا جی بڑے بلی ہوئے نے انہاں دے پتا جی شری گرو ہرگوبند صاحب چھویں پاتشاہ جنہاں نو ساری سنگت میری پیری دا مالک کہندی ہے وہ بڑے بلوان بڑے بلی باہو بل دے تارنی ہوئے ہن
جن سمان نے اپرے اتاری
جنا سمان ہور کوئی اوتاری ہے ہی نہیں ایہو جے مہان پاری ایہو جے مہان بلی ست گرو انہاں دے شریر دی قد کاٹھی بھی ایڈی اچھی لمبی سی کہ انہاں دے شریر ورگا کسے دا شریر نہیں ہویا
سندر شبھ سر بنگ بلند
وہ بھی بڑے سندر سن سارے انگا کر کے سندر سن جڑے پرانے پچھ سکھ نے جنہاں نے درشن بھی کیتے ہوئے سی گرو ہرگوبند صاحب دے وہ کہندے جی بڑے سندر سن چھویں پاتشاہ سربنگا کر کے بڑی سندرتا سی انہاں دے شریر وچ
مہد جٹ جے تارپ برند
اور جنگ دے میدان دے وچ انہاں ورگا یودھا کوئی نہیں سی جتن والا وہ بڑے بڑے یودھے نا اور یودھے بن کے انہاں نے جنگ دے میدان وچ جیت پراپت کیتی دشمناں تے فتح پراپت کیتی ہے
شری گرو ہر گوبند سکھ کند
ایسے گرو ہر گوبند صاحب جی مہاراج جو سکھاں دے مول نے دنیا دے سارے سکھ جنہاں دے سروپ چوں پیدا ہوندے ہن
تن کے ست گن تھرے منند
اے اگوں انہاں دے صاحبزادے نے سب تو چھوٹے سپتر نے انہاں دے گرو تیگ بہادر صاحب انہاں وچ سارے گن اوہی نے جو انہاں دے پتا جی وچ سن جو گن انہاں دے پتا جی وچ سن اوہی گن انہاں دے سروپ وچ نے انہاں دا چہرہ موہرا بھی اپنے پتا جی وانگ رہے انہاں دی قد کاٹھی بھی اپنے پتا جی وانگ رہے گرو تیگ بہادر صاحب دا بھی قد کاٹ بہت لمبا سی گرو ہرگوبند صاحب دی شریر کر کے پہلے نمبر تے بلی ہوئے نے دساں گروواں چوں تے دوجے ستھان تے شریر کر کے بلی شری گرو تیگ بہادر صاحب سن جنہ اچا لما قد کاٹ گرو ہرگوبند صاحب دا سی اونی قد کاٹھی گرو تیگ بہادر صاحب مہاراج جی دی سی تو اس کر کے سکھ کہہ رہے نے کہندے جی اپنے پتا وانگر ہی انہاں دا سروپ ہے انہاں ورگا ہی چہرہ موڑا ہے انہاں جیسا ہی بلوان شریر ہے
چھپے رہے نے آپ جنایو
پر دیکھو لک کے رہے نے گپت رہے نے انہاں نے اپنا آپ نہیں جنایا اپنا آپ پرگٹ نہیں کیتا
بید نہیں کنو سکھ پایو
کسے سکھ نے انہاں دا بید نہیں پایا کسے سکھ نے انہاں دا بید نہیں جانیا
سکھ شردائت پتا بتاوا
پر ہن پرگٹ ہوئے نے وہ بھی اپنے سکھ دی شردا رکھن واسطے کہ کتے ساڈے سکھ دی شردا ٹوٹ نہ جائے اپنے سکھ بھائی مکھن شاہ دی شردا رکھن واسطے وہ دی بھاونا پوری کرن واسطے مہاراج جی نے انہوں پتا دسیا ہے
ساگر بکے جہاز لنگاوا
پتا تا دسیا کہ سکھ دی شردا بنی رہے انہوں دسیا بھائی مکھن شاہ نو ਕਿ ਸਮੁੰਦਰ ਵਿੱਚ ਅਸੀਂ ਤੇਰਾ ਜਹਾਜ਼ ਕਿਨਾਰੇ ਲਾਇਆ, ਅਸੀਂ ਤੇਰੇ ਜਹਾਜ਼ ਨੂੰ ਬੰਨੇ ਲਾਇਆ ਹੈ,
ਜਾਂ ਤੇ ਜਾਹਰ ਭਏ ਜਹਾਨ।
ਇਸ ਕਰਕੇ ਜਹਾਨ ਵਿੱਚ ਜਾਹਰ ਹੋਏ ਨੇ, ਨਹੀਂ ਤਾਂ ਇਹਨਾਂ ਨੇ ਤਾਂ ਪ੍ਰਗਟ ਹੀ ਨਹੀਂ ਸੀ ਹੋਣਾ, ਅਲੋਪ ਹੀ ਹੋ ਕੇ ਰਹਿਣਾ ਸੀ। ਇਹ ਤਾਂ ਆਪਣੇ ਸਿੱਖ ਦੀ ਸ਼ਰਧਾ ਰੱਖਣ ਵਾਸਤੇ, ਭਾਵਨਾ ਰੱਖਣ ਵਾਸਤੇ ਉਹਨੂੰ ਜਹਾਜ਼ ਦਾ ਪਤਾ ਟਿਕਾਣਾ ਦੱਸਿਆ, ਉਹਦੀ ਭਾਵਨਾ ਪੂਰੀ ਕੀਤੀ ਤੇ ਪ੍ਰਗਟ ਹੋਏ ਨੇ।
ਕਰੇ ਅਨੇਕ ਸਿੱਖਾਂ ਕਲਿਆਣ।
ਸਤਿਗੁਰੂ ਜੀ ਆਪਣੇ ਅਨੇਕ ਸਿੱਖਾਂ ਦੀ ਕਲਿਆਣ ਕਰਨ ਵਾਲੇ ਨੇ, ਅਨੇਕਾਂ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਹਨ।
ਇਸ ਪ੍ਰਕਾਰ ਸੰਗਤ ਦਰਸੰਤੀ,
ਇਹਦਾ ਨਾਲੇ ਸਿੱਖ ਵਚਨ ਕਰਦੇ ਨੇ, ਨਾਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਦੇ ਨੇ। ਮਹਾਰਾਜ ਜੀ ਦੇ ਦਰਸ਼ਨ ਕਰ ਕਰ ਵਾਰੇ ਵਾਰੇ ਜਾਂਦੇ ਨੇ, ਬਦੋ ਬਦੀ ਉਹਨਾਂ ਦੇ ਮੂੰਹ ਤੋਂ ਨਿਕਲਦਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਮਹਾਰਾਜ ਜੀ ਦੇ ਦਰਸ਼ਨ ਪਰਸਦੇ, ਦਰਸ਼ਨ ਕਰਕੇ ਵਾਰੇ ਵਾਰੇ ਜਾਂਦੇ ਨੇ। ਕਹਿੰਦੇ ਜੀ ਅਸੀਂ ਤਾਂ ਸੋਚਿਆ ਸੀ ਵੀ ਸ਼ਾਇਦ ਨਿਰਾਸ਼ ਹੀ ਮੁੜਾਂਗੇ, ਸਾਨੂੰ ਦਰਸ਼ਨ ਹੋਣ ਹੀ ਨਹੀਂ ਲੱਗੇ ਪੂਰਨ ਸਤਿਗੁਰਾਂ ਦੇ, ਪਰ ਮਹਾਰਾਜ ਜੀ ਤੁਸੀਂ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਸਾਡੀ ਸ਼ਰਧਾ ਰੱਖ ਲਈ ਹੈ, ਸਾਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਇੱਦਾਂ ਸਿੱਖ ਬੜੀ ਭਾਵਨਾ ਨਾਲ, ਸੰਗਤ ਬੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨ ਪਰਸਦੀ ਹੈ।
ਅਨਕ ਭਾਂਤ ਵਸਤਰ ਨਿਹਰ ਪੰਕਤੀ,
ਅਨਕ ਭਾਂਤ ਦੇ ਵਸਤਰ, ਬੜੇ ਬੜੇ ਸੁੰਦਰ ਕੀਮਤੀ ਕੱਪੜੇ ਵਸਤਰ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖ ਅਰਪਣ ਕਰਦੇ ਹਨ।
ਮੱਖਣ ਦੋਏ ਚਮਰ ਜੋ ਲਿਆਵਾ,
ਭਾਈ ਮੱਖਣ ਸ਼ਾਹ ਜੀ ਜਦੋਂ ਆਏ ਨੇ ਨਾ ਸਤਿਗੁਰਾਂ ਕੋਲ, ਅੱਜ ਦੋ ਚੌਰ ਸਾਹਿਬ ਲਿਆਏ ਸੀ ਨਵੇਂ, ਵਧੀਆ ਚਿੱਟੇ ਰੰਗ ਦੇ ਚਵਰ, ਉਹ ਜਿਹੜੇ ਦੋ ਚਵਰ ਸਾਹਿਬ ਭਾਈ ਮੱਖਣ ਸ਼ਾਹ ਜੀ ਲੈ ਕੇ ਆਏ ਸਨ।
ਦੋ ਦਿਸ਼ ਮੈਂ ਸ਼ੁਭਰੀਤ ਚੁਲਾਵਾ,
ਦੋਵੇਂ ਚਵਰ, ਦੋ ਚਵਰ ਬਰਦਾਰਾਂ ਨੇ ਪਕੜੇ ਨੇ, ਇੱਕ ਸਤਿਗੁਰਾਂ ਦੇ ਸੱਜੇ ਪਾਸੇ ਖੜਾ, ਇੱਕ ਖੱਬੇ ਪਾਸੇ ਖੜਾ। ਉਹ ਦੋਵੇਂ ਚਵਰ ਬਰਦਾਰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਸੀਸ ਤੇ ਚਵਰ ਚਲਾਉਂਦੇ ਨੇ, ਬੜੇ ਪਿਆਰ ਨਾਲ, ਬੜੀ ਭਾਵਨਾ ਨਾਲ ਚਵਰ ਚਲਾਉਂਦੇ ਹਨ।
ਸਿੱਖਨ ਸਾਥ ਵਾਰਤਾਲਾਪ,
ਔਰ ਆਪਣੇ ਸਿੱਖਾਂ ਦੇ ਨਾਲ ਸਤਿਗੁਰੂ ਜੀ ਵਾਰਤਾਲਾਪ ਵੀ ਕਰ ਰਹੇ ਹਨ।
ਸਤਿਗੁਰ ਕਰਤ ਦਿਪਤ ਪਰਤਾਪ,
ਭਾਈ ਮੱਖਣ ਸ਼ਾਹ ਜੀ ਵੀ ਸਾਰੇ ਸਿੱਖਾਂ ਨਾਲ ਵਾਰਤਾਲਾਪ ਕਰਦੇ, ਕੱਲੇ ਕੱਲੇ ਸਿੱਖ ਨੂੰ ਦੱਸਦੇ ਨੇ, ਕਹਿੰਦੇ ਇਹੀ ਪੂਰੇ ਸਤਿਗੁਰੂ ਨੇ, ਇਹਨਾਂ ਨੇ ਮੇਰੀ ਭਾਵਨਾ ਪੂਰੀ ਕੀਤੀ, ਮੇਰਾ ਡੁੱਬਦਾ ਜਹਾਜ਼ ਬੰਨੇ ਇਹਨਾਂ ਨੇ ਲਾਇਆ, ਇਹਨਾਂ ਨੇ ਮੇਰੇ ਹਿਰਦੇ ਦੀ ਜਾਣ ਕੇ ਮੈਨੂੰ ਵਚਨ ਕਹੇ ਨੇ। ਆਹ ਜਿਹੜੇ ਬਾਹਰ ਬਾਈ ਮੰਜੀਆਂ ਵਾਲੇ ਬੈਠੇ ਤਾਂ ਪਖੰਡੀ ਢੋਂਗੀ ਨੇ, ਇਹਨਾਂ ਚੋਂ ਕੋਈ ਪੂਰਾ ਨਹੀਂ। ਏਦਾਂ ਭਾਈ ਮੱਖਣ ਸ਼ਾਹ ਕੱਲੇ ਕੱਲੇ ਸਿੱਖ ਨੂੰ ਦੱਸਦਾ ਹੈ, ਔਰ ਸਤਿਗੁਰਾਂ ਦਾ ਵੱਡਾ ਭਾਰੀ ਪ੍ਰਤਾਪ ਉਹਨੂੰ ਪ੍ਰਗਟ ਕਰਦਾ ਹੈ।
ਸਭ ਸੋਢੀ ਕੇ ਨਰ ਤੈ ਆਏ,
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਪੂਜਾ ਹੋਣ ਲੱਗੀ, ਸਤਿਕਾਰ ਹੋਣ ਲੱਗਾ, ਉਧਰ ਜਿਹੜੇ ਸੋਢੀ ਹੋਰ ਸੀ ਬਾਈ ਮੰਜੀਆਂ ਵਾਲੇ, ਉਹਨਾਂ ਦੇ ਚੇਲੇ ਚੱਪੇ ਆ ਗਏ, ਜਿਹੜੇ ਉਹਨਾਂ ਦੇ ਮਸੰਦ ਸੀ, ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦਾ ਖਾਂਦੇ ਸੀ, ਜਿਹੜੇ ਕਹਿੰਦੇ ਸੀ ਸਾਡੀ ਬੁੱਕਲ ਵਿੱਚ ਗੁਰੂ ਹੈ, ਜਿਹਨੂੰ ਚਾਹੇ ਮਰਜ਼ੀ ਗੁਰੂ ਬਣਾ ਦਈਏ। ਉਹ ਜਿਹੜੇ ਸੋਢੀਆਂ ਦੇ ਬਾਕੀ ਜਿੰਨੇ ਮਸੰਦ ਸੀ ਨਾ, ਉਹ ਸਾਰੇ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਵੇਖਣ ਵਾਸਤੇ, ਕਿ ਆਪਾਂ ਵੀ ਚੱਲ ਕੇ ਵੇਖੀਏ ਉੱਥੇ ਕੀ ਹੋ ਰਿਹਾ, ਤਮਾਸ਼ਾ ਵੇਖਣ ਵਾਸਤੇ ਏਦਾਂ ਚੱਲ ਕੇ ਆਏ ਹਨ।
ਦੇਖ ਦੇਖ ਮਨ ਅਣਖ ਬਡਾਏ,
ਜਦੋਂ ਆ ਕੇ ਵੇਖਦੇ ਨੇ ਵੀ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਬੜੀ ਪੂਜਾ ਹੋ ਰਹੀ ਹੈ, ਸੈਂਕੜੇ ਸਿੱਖ ਨਮਸਕਾਰਾਂ ਕਰ ਰਹੇ ਨੇ, ਭੇਟਾਵਾਂ ਭੇਟ ਕਰ ਰਹੇ ਨੇ, ਜਦੋਂ ਮਹਾਰਾਜ ਜੀ ਦਾ ਪ੍ਰਤਾਪ ਵੇਖਦੇ ਨੇ, ਵੇਖ ਵੇਖ ਕੇ ਉਹਨਾਂ ਦੇ ਮਨ ਚ ਅਣਖ ਜਾਗਦੀ, ਵੇਖ ਵੇਖ ਕੇ ਉਹਨਾਂ ਦੇ ਮਨ ਚ ਈਰਖਾ ਜਾਗਦੀ ਹੈ।
ਜਿਉਂ ਜਿਉਂ ਬਹੁਤ ਉਪਾਇਨ ਆਵੇ,
ਜਿਵੇਂ ਜਿਵੇਂ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਆ ਰਹੀਆਂ ਨੇ, ਸੰਗਤ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰ ਰਹੀ ਹੈ।
ਸੰਗਤ ਸਗਰੀ ਉਸਤਤ ਸੁਣਾਵੇ,
ਸਾਰੀ ਸੰਗਤ ਮਹਾਰਾਜ ਜੀ ਦੀ ਉਸਤਤ ਕਰਦੀ ਹੈ, ਮਹਾਰਾਜ ਜੀ ਦੀ ਉਪਮਾ ਕਰਦੀ ਹੈ।
ਗਰਭ ਅਗਾਰੀ ਬ੍ਰਿੰਦ ਦਿਸਾਵੇ,
ਫਿਰ ਅੱਗੇ ਮਹਾਰਾਜ ਜੀ ਦੇ ਰੁਪਈਆਂ ਦੇ ਢੇਰ ਲੱਗੇ ਪਏ ਨੇ ਨੌਵੇਂ ਪਾਤਸ਼ਾਹ ਦੇ। ਮਾਇਆ ਤਾਂ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਹੈ ਨਾ, ਲਕਸ਼ਮੀ ਖੜੀ ਤੁਮਰੇ ਦਰਬਾਰਾ, ਸਰਬ ਦੇਵਤੇ ਕਰਹਿ ਨਮਸਕਾਰਾ ਸੱਚ ਖੰਡ ਵਸੈ ਨਿਰੰਕਾਰ। ਏਦਾਂ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਹੁਣ ਰੁਪਈਆਂ ਦੇ ਢੇਰ ਲੱਗੇ ਪਏ ਨੇ, ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ ਚੋਂ ਮਸੰਦ ਵੇਖਦੇ ਨੇ, ਜਿਹੜੇ ਦੂਜੇ ਸੋਢੀਆਂ ਦੇ ਮਸੰਦ ਨੇ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਰੁਪਈਆਂ ਦੇ ਹੋਰ ਵਸਤੂਆਂ ਦੇ ਢੇਰ ਲੱਗੇ ਵੇਖ ਰਹੇ ਨੇ।
ਤਿਉਂ ਤਿਉਂ ਮਤ ਸਰ ਅਦ ਕੇ ਉਪਾਵੇ,
ਜਿਵੇਂ ਜਿਵੇਂ ਸਤਿਗੁਰਾਂ ਦੀ ਵਡਿਆਈ ਵੇਖਦੇ ਨੇ ਤਿਵੇਂ ਤਿਵੇਂ ਉਹਨਾਂ ਦੇ ਮਨ ਚ ਮਤਸਰ ਈਰਖਾ ਦੁਐਸ਼ ਉਹ ਵਧਦੀ ਚਲਦੀ ਜਾ ਰਹੀ ਹੈ।
ਕਿਸ ਕੋ ਮਾਨ ਤੋ ਨਾ ਕੋਏ,
ਆਪਸ ਵਿਚ ਗੱਲਾਂ ਕਰਦੇ ਮਸੰਦ ਮਨਾਂ ਚ ਸੋਚਦੇ ਨੇ, ਕਹਿੰਦੇ ਇਹਨੂੰ ਤਾਂ ਕੋਈ ਮੰਨਦਾ ਹੀ ਨਹੀਂ ਸੀ, ਅਸੀਂ ਤਾਂ ਬਾਹਰ ਜਿਹੜੀਆਂ 22 ਮੰਜੀਆਂ ਲੱਗੀਆਂ ਉਹਨਾਂ ਦੀ ਪੂਜਾ ਕਰਵਾ ਰਹੇ ਸੀ, ਇਹਨਾਂ ਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ, ਨਾ ਇਹਨਾਂ ਨੂੰ ਕੋਈ ਮੰਨਦਾ ਸੀ।
ਗੁਰਤਾ ਉਚਿਤ ਨ ਕੈਸੇ ਸੋਏ,
ਗੁਰਤਾ ਗੱਦੀ ਦੇ ਯੋਗ ਹੀ ਨਹੀਂ। ਉਹ ਜਿਹੜੇ ਮਸੰਦ ਨੇ ਇੱਦਾਂ ਗੱਲਾਂ ਕਰਦੇ, ਕਹਿੰਦੇ ਇਹ ਤਾਂ ਗੁਰਤਾ ਗੱਦੀ ਦੇ ਯੋਗ ਹੀ ਨਹੀਂ ਸੀ, ਇਹਨਾਂ ਨੂੰ ਤਾਂ ਕੋਈ ਨਹੀਂ ਸੀ ਮੰਨਦਾ ਨਾ ਕੋਈ ਪੂਜਦਾ ਸੀ।
ਮਿਲੇ ਨਾ ਬੋਲੇ ਕਾਹੂ ਸੰਗ,
ਨਾ ਕਿਸੇ ਨਾਲ ਮਿਲਦੇ ਸੀ, ਨਾ ਕਿਸੇ ਨਾਲ ਕੋਈ ਗੱਲਬਾਤ ਕਰਦੇ ਸੀ, ਕਿਸੇ ਨਾਲ ਮੇਲ ਜੋਲ ਹੀ ਨਹੀਂ ਸੀ ਰੱਖਦੇ, ਇਕੱਲੇ ਰਹਿੰਦੇ ਸਨ।
ਸਮ ਉਨਮਤ ਨਹੀਂ ਸੁਧ ਅੰਗ,
ਤਾਂ ਮਸਤਾਨੇ ਜੇ ਬਣ ਕੇ ਰਹਿੰਦੇ ਸੀ, ਇੰਨੇ ਉਨਮਤ ਤੇ ਮਸਤਾਨੇ ਸੀ ਵੀ ਇਹਨਾਂ ਨੂੰ ਆਪਣੇ ਸਰੀਰ ਦੇ ਅੰਗਾਂ ਦੀ ਵੀ ਸੋਝੀ ਕੋਈ ਨਹੀਂ ਸੀ, ਆਪਣੇ ਤਨ ਤੇ ਪਾਏ ਕੱਪੜਾਂ ਦੇ ਕੱਪੜਿਆਂ ਦਾ ਵਸਤਰਾਂ ਦਾ ਵੀ ਖਿਆਲ ਕੋਈ ਨਹੀਂ ਸੀ।
ਸਭਨ ਚੋਰ ਇਹ ਗੁਰੂ ਬਣਾਵਾ,
ਆਹ ਵੇਖੋ ਮੱਖਣ ਸ਼ਾਹ ਨੇ ਪਤਾ ਨੀ ਕੀ ਕੀਤਾ ਹੈ, ਬਾਹਰ 22 ਮੰਜੀਆਂ ਲੱਗੀਆਂ ਸੋਢੀਆਂ ਦੀਆਂ, ਏਡੇ ਏਡੇ ਵਧੀਆ ਸੋਢੀ ਨੇ, ਉਹਨਾਂ ਸਾਰਿਆਂ ਨੂੰ ਛੱਡ ਕੇ ਇਸ ਮਸਤਾਨੇ ਨੂੰ ਗੁਰੂ ਬਣਾ ਦਿੰਦਾ, ਜਿਹੜਾ ਹਰ ਪੱਖ ਤੋਂ ਮਸਤਾਨਾ ਸੀ, ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ, ਬੋਲਦਾ ਚੱਲਦਾ ਨਹੀਂ ਸੀ, ਉਹਨੂੰ ਮੱਖਣ ਸ਼ਾਹ ਨੇ ਗੁਰੂ ਬਣਾ ਦਿੱਤਾ।
ਜਿਸ ਕੋ ਲੱਖਿਓ ਨਾ ਜਾਏ ਸੁਭਾਵਾ,
ਇਹਦਾ ਸੁਭਾਅ ਹੀ ਨਹੀਂ ਜਾਣਿਆ ਜਾਂਦਾ ਵੀ ਕਿਸ ਤਰ੍ਹਾਂ ਦਾ ਸੁਭਾਅ ਹੈ, ਸਮਝ ਵਿੱਚ ਹੀ ਨਹੀਂ ਆਉਂਦਾ, ਉਹਨੂੰ ਗੁਰੂ ਬਣਾ ਦਿੱਤਾ ਹੈ।
ਇਹ ਮੱਖਣ ਨੇ ਦੰਭ ਬਣਾਇਓ,
ਇਹ ਪਖੰਡ ਸਾਰਾ ਇਸ ਮੱਖਣ ਸ਼ਾਹ ਨੇ ਬਣਾਇਆ, ਮੱਖਣ ਸ਼ਾਹ ਲੁਬਾਣੇ ਨੇ ਸਾਰਾ ਪਖੰਡ ਰਚਿਆ, ਪਰ ਇਹ ਭੋਲੇ ਮਸੰਦ ਮੂਰਖ ਮਸੰਦ ਇਹ ਨਹੀਂ ਜਾਣਦੇ ਕਿ ਅਸਲ ਵਿੱਚ ਇਹ ਗੁਰਿਆਈ ਜਿਹੜੀ ਮੱਖਣ ਸ਼ਾਹ ਨੇ ਪ੍ਰਗਟ ਨਹੀਂ ਕੀਤੀ, ਇਹ ਗੁਰਿਆਈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਿੱਤੀ ਹੋਈ ਹੈ, ਪਰ ਇਹ ਕਹਿੰਦੇ ਜੀ ਮੱਖਣ ਸ਼ਾਹ ਨੇ ਪਖੰਡ ਰਚਿਆ, ਇਹਨੇ ਦੰਭ ਰਚ ਕੇ ਪਖੰਡ ਰਚ ਕੇ ਇਹਨਾਂ ਨੂੰ ਪ੍ਰਗਟ ਕੀਤਾ ਹੈ।
ਸਭ ਸਿੱਖਾਂ ਕੋ ਲਿਆਏ ਬੁਲਾਇਓ,
ਸਾਰੇ ਸਿੱਖਾਂ ਨੂੰ ਨਾਲੇ ਆਪ ਇਹਨਾਂ ਨੂੰ ਮੱਥਾ ਟੇਕਿਆ, ਭੇਟਾ ਭੇਟ ਕੀਤੀ ਹੈ, ਨਾਲੇ ਬਾਕੀ ਦੇ ਸਾਰੇ ਸਿੱਖਾਂ ਨੂੰ ਵੀ ਬੁਲਾ ਕੇ ਇਹਨਾਂ ਨੂੰ ਮੱਥਾ ਟਿਕਾ ਦਿੱਤਾ ਹੈ।
ਇਸ ਕੋ ਕਹਿਤ ਹੁਤੇ ਮਤਵਾਨਾ,
ਅਸੀਂ ਤਾਂ ਸਮਝਦੇ ਸੀ ਵੀ ਮੱਖਣ ਸ਼ਾਹ ਬੜਾ ਸਿਆਣਾ, ਬੜਾ ਸੂਝਵਾਨ ਹੈ, ਪਰ ਕੰਮ ਤਾਂ ਇਹਨੇ ਮੂਰਖਾਂ ਵਾਲਾ ਕੀਤਾ ਹੈ, ਉਹ ਮਸੰਦ ਗੱਲਾਂ ਕਰਦੇ, ਕਹਿੰਦੇ ਜੀ ਅਸੀਂ ਤਾਂ ਇਹਨੂੰ ਬੜਾ ਸਿਆਣਾ ਸਮਝਦੇ ਸੀ, ਮੱਖਣ ਸ਼ਾਹ ਨੂੰ ਬੜਾ ਸੂਝਵਾਨ ਸਮਝਦੇ ਸੀ,
ਅਜਾਨਾ,
ਅਸੀਂ ਤਾਂ ਇਹਦੇ ਵਰਗਾ ਕੋਈ ਅਣਜਾਣ ਬੰਦਾ ਨਹੀਂ ਵੇਖਿਆ, ਇਹਦੇ ਵਰਗਾ ਤਾਂ ਕੋਈ ਮੂਰਖ ਹੀ ਨਹੀਂ ਹੋਣਾ ਵੀ ਜਿਹਨੇ ਇੱਕ ਮਸਤਾਨੇ ਨੂੰ ਗੁਰੂ ਬਣਾ ਦਿੱਤਾ, ਜਿਹੜਾ ਮਸਤ ਰਹਿੰਦਾ ਉਹਨੂੰ ਗੁਰੂ ਬਣਾ ਦਿੱਤਾ, ਕਹਿੰਦੇ ਅਸੀਂ ਤਾਂ ਇਹਦੇ ਵਰਗਾ ਮੂਰਖ ਦੀ ਕੋਈ ਵੇਖਿਆ ਹੋਣਾ।
ਅਪਰ ਸਭਨ ਕੋ ਕੀਨ ਅਨਾਦਰ,
ਬਾਕੀ ਜਿੰਨੇ ਸੋਢੀ ਨੇ ਉਹਨਾਂ ਸਾਰਿਆਂ ਦਾ ਇਹਨੇ ਅਨਾਦਰ ਕਰਕੇ ਗੁਰੂ ਤੇਗ ਬਹਾਦਰ ਦਾ ਸਤਿਕਾਰ ਪ੍ਰਗਟ ਕੀਤਾ।
ਧੀਰ ਮਲ ਤੇ ਆਦਮਾਨਾ,
ਧੀਰ ਮਲ ਦੀ ਕੋਈ ਛੋਟੀ ਅਵਸਥਾ, ਬਾਬਾ ਧੀਰਮਲ ਜੀ ਏਡੇ ਵੱਡੇ ਕਰਾਮਾਤੀ ਅਜਮਤੀ ਏਡੇ ਵੱਡੇ ਮਹਾਂਪੁਰਖ ਨੇ, ਉਹਨਾਂ ਦਾ ਸਤਿਕਾਰ ਨਹੀਂ ਕੀਤਾ ਮੱਖਣ ਸ਼ਾਹ ਨੇ, ਉਹਨਾਂ ਕੋਲ ਨਹੀਂ ਗਿਆ, ਉਹਨਾਂ ਨੂੰ ਪ੍ਰਗਟ ਕਰਨ ਦੀ ਬਜਾਏ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕੀਤਾ ਹੈ।
ਜਿਸ ਕੋ ਮਾਨੈ ਸਕਲ ਜਾਨਾ,
ਬਾਬਾ ਧੀਰਮਲ ਦੀ ਕੋਈ ਛੋਟੀ ਹਸਤੀ ਨੇ, ਜਿਹੜੇ ਧੀਰਮਲ ਦੇ ਮਸੰਦ ਸੀ ਉਹਦੀ ਉਪਮਾ ਕਰ, ਕਹਿੰਦੇ ਧੀਰਮਲ ਦੀ ਕੋਈ ਛੋਟੀ ਹਸਤੀ ਹੈ ਜਿਹਨੂੰ ਸਾਰਾ ਜਹਾਨ ਮੰਨਦਾ ਹੈ, ਸਾਰਾ ਸੰਸਾਰ ਮੰਨਦਾ ਹੈ।
ਤਿੰਨ ਕੇ ਹੋਵਤ ਇਸ ਢਿੱਡ ਆਏ,
ਉਹਨਾਂ ਦੇ ਹੁੰਦਿਆਂ ਹੋਇਆ, ਬਾਬੇ ਧੀਰਮਲ ਦੇ ਹੁੰਦਿਆਂ ਹੋਇਆ ਤੇ ਮੱਖਣ ਸ਼ਾਹ ਉਹਨਾਂ ਨੂੰ ਛੱਡ ਕੇ ਇਹਨਾਂ ਦੇ ਕੋਲ ਆ ਗਿਆ ਹੈ।
ਕਰੇ ਉਪਾਇਨ ਪੂਜੈ ਪਾਏ,
ਇਹਨਾਂ ਦੇ ਪੈਰਾਂ ਵਿੱਚ ਲਿਆ ਕੇ ਪਿਠਾਵਾਂ ਭੇਟ ਕਰਕੇ ਇਹਨਾਂ ਦੇ ਚਰਨਾਂ ਨੂੰ ਪੂਜ ਰਿਹਾ।
ਕਥੰ ਅਨੀਤ ਸਹਾਰੈ ਸੋਏ,
ਇਹੋ ਜਿਹਾ ਅਨੀਤੀ ਵਾਲਾ ਕੰਮ ਮੱਖਣ ਸ਼ਾਹ ਦਾ ਕੌਣ ਸਹਾਰੇਗਾ, ਅਸੀਂ ਤਾਂ ਨਹੀਂ ਜਰਦੇ ਮੱਖਣ ਸ਼ਾਹ ਦੀ ਇਸ ਕਰਤੂਤ ਨੂੰ, ਸਾਡੇ ਕੋਲੋਂ ਤਾਂ ਨਹੀਂ ਜਰੀ ਜਾਂਦੀ ਜੋ ਮੱਖਣ ਸ਼ਾਹ ਨੇ ਆ ਅਨੀਤੀ ਕੀਤੀ, ਕੌਣ ਸਹਾਰੇਗਾ?
ਇਮਤੋ ਚਾਹੇ ਜੋ ਗੁਰ ਸੋ ਹੋਏ,
ਤਾਂ ਜਿਹੜਾ ਕਿਹੜਾ ਮਰਜ਼ੀ ਗੁਰੂ ਬਣ ਜਾਇਆ ਕਰੇਗਾ, ਜੇ ਇੱਦਾਂ ਦੀ ਹਾਲਤ ਰਹੀ ਤੇ ਜਿਹੜਾ ਕਿਹੜਾ ਮਰਜ਼ੀ ਗੁਰੂ ਬਣ ਜਾਇਆ ਕਰੇਗਾ। ਅਸੀਂ ਨੀ ਇਹ ਗੱਲ ਸਹਾਰ ਸਕਦੇ, ਅਸੀਂ ਨੀ ਇਹ ਗੱਲ ਸਹਿ ਸਕਦੇ।
ਅਸ ਕੈ ਨਿੰਦਕ ਬਹੁਤ ਰਿਸਾਏ,
ਤਾਂ ਉਹ ਮਸੰਦ ਨਾਲੇ ਗੱਲਾਂ ਕਰਦੇ, ਨਾਲੇ ਸਤਿਗੁਰਾਂ ਦੀ ਨਿੰਦਾ ਕਰਦੇ, ਨਾਲੇ ਮੱਖਣ ਸ਼ਾਹ ਨੂੰ ਮਾੜਾ ਕਹਿੰਦੇ ਨੇ।
ਜਾਏ ਸਬਨ ਸੋਢੀਨ ਜਨਾਏ,
ਉਹ ਜਾ ਕੇ ਸੋਢੀਆਂ ਨੂੰ ਦੱਸਦੇ, ਜਿਹੜੇ ਬਾਈ ਮੰਜੀਆਂ ਵਾਲੇ ਸੀ, ਜਿਨ੍ਹਾਂ ਜਿਨ੍ਹਾਂ ਦੇ ਚੇਲੇ ਸੀ, ਆਪਣੇ ਆਪਣੇ ਸੋਢੀਆਂ ਦੇ ਕੋਲ ਜਾ ਕੇ ਜਣਾਉਂਦੇ ਨੇ, ਉਹਨਾਂ ਨੂੰ ਜਾ ਕੇ ਦੱਸਦੇ ਨੇ।
ਬਣੇ ਬਣਾਏ ਸਭ ਤੁਮਰਾਓ,
ਜੀ ਤੁਸੀਂ ਤਾਂ ਬਣੇ ਬਣਾਏ ਰਹਿ ਗਏ, ਤੁਸੀਂ ਤਾਂ ਨਾਤੇ ਧੋਤੇ ਹੀ ਰਹਿ ਗਏ, ਪੂਜਾ ਕਿਸੇ ਹੋਰ ਦੀ ਹੋਣ ਲੱਗ ਪਈ ਹੈ, ਵਡਿਆਈ ਕਿਸੇ ਹੋਰ ਦੀ ਹੋਣ ਲੱਗ ਪਈ ਹੈ, ਤੁਸੀਂ ਤਾਂ ਬਣੇ ਬਣਾਈ ਰਹਿ ਗਏ ਹੋ।
ਅਬ ਤੇ ਆਗੇ ਭੇਟ ਨਚਾਓ,
ਅੱਗੋਂ ਤੋਂ ਭੇਟਾਂ ਦਾ ਖਿਆਲ ਛੱਡ ਦਿਓ, ਆ ਗਈਆਂ ਜਿਹੜੀਆਂ ਭੇਟਾਵਾਂ ਹੁਣ ਤੱਕ ਤੁਹਾਡੇ ਕੋਲ ਆਉਣੀਆਂ ਸੀ, ਹੁਣ ਅੱਗੋਂ ਨੀ ਕੋਈ ਭੇਟਾ ਆਉਂਦੀ, ਤੁਹਾਡੇ ਕੋਲ ਕੋਈ ਚੜਾਵਾ ਨੀ ਆਉਂਦਾ।
ਸ੍ਰੀ ਗੁਰੂ ਹਰਗੋਬਿੰਦ ਕੋ ਨੰਦ,
ਕਿਉਂ? ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਪੁੱਤਰ ਸੀ, ਜਿਨ੍ਹਾਂ ਨੂੰ ਤੁਸੀਂ ਭੋਲਾ ਕਹਿੰਦੇ ਸੀ, ਜਿਹਨੂੰ ਤੁਸੀਂ ਮਸਤਾਨਾ ਕਹਿੰਦੇ ਸੀ, ਜਿਹਨੂੰ ਤੁਸੀਂ ਉਨਮਤ ਕਹਿੰਦੇ ਸੀ, ਉਹ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਨ।
ਸਭ ਤੇ ਲਘੂ ਪਦ ਚਾਹੇ ਬਿਲੰਦ,
ਉਹ ਹਾਲਾਂਕਿ ਸਾਰਿਆਂ ਤੋਂ ਛੋਟੇ ਨੇ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਸੀ, ਉਹਨਾਂ ਸਾਰਿਆਂ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ, ਪਰ ਫਿਰ ਵੀ ਉਹ ਬਿਲੰਦ ਪਦਵੀ, ਉੱਚੀ ਪਦਵੀ ਨੂੰ ਚਾਹੁੰਦੇ ਹਨ।
ਇਸ ਤੇ ਵੱਡੇ ਚਾਰ ਸੋਤੇ ਆਨ,
ਉਹਨਾਂ ਤੋਂ ਵੱਡੇ ਚਾਰ ਪੁੱਤਰ ਹੋਰ ਸੀ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ, ਬਾਬਾ ਆਣੀ ਰਾਏ ਜੀ, ਬਾਬਾ ਟੱਲ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਤਾਂ ਪੰਜਵੀਂ ਥਾਂ ਤੇ ਨੇ, ਉਹਨਾਂ ਤੋਂ ਵੱਡੇ ਪਹਿਲਾਂ ਵੀ ਉਹਨਾਂ ਦੇ ਚਾਰ ਭਰਾ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਚਾਰ ਪੁੱਤਰ ਹੋਰ ਨੇ।
ਸਭਨ ਉਲੰਘਤ ਬੈਠੇ ਸੋਏ,
ਉਹਨਾਂ ਸਾਰਿਆਂ ਨੂੰ ਲੰਘ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਗੁਰੂ ਬਣ ਕੇ ਬਹਿ ਗਏ ਨੇ, ਗੁਰਤਾ ਗੱਦੀ ਦੇ ਮਾਲਕ ਬਣ ਗਏ ਨੇ।
ਤੇਗ ਬਹਾਦਰ ਮਸਤ ਜੋ ਹੋਏ,
ਗੁਰੂ ਤੇਗ ਬਹਾਦਰ ਜਿਹੜੇ ਬੜੇ ਮਸਤ ਤੇ ਮਸਤਾਨੇ ਨੇ, ਉਹ ਗੁਰੂ ਬਣ ਬੈਠੇ ਨੇ।
ਅੰਤਰਗਤ ਮੱਖਣ ਮਿਲ ਗਏ, ਉਹ
ਅੰਦਰ ਗਤੀ ਪਤਾ ਲੱਗਾ ਵੀ ਅੰਦਰ ਖਾਤੇ ਮੱਖਣ ਸ਼ਾਹ ਵੀ ਉਹਨਾਂ ਨਾਲ ਮਿਲ ਗਿਆ। ਹੋ ਸਕਦਾ ਮੱਖਣ ਸ਼ਾਹ ਨੇ ਨਾਲ ਹਿੱਸਾ ਰੱਖ ਲਿਆ ਹੋਵੇ, ਜਿਵੇਂ ਅਸੀਂ ਤੁਹਾਡੇ ਨਾਲ ਹਿੱਸਾ ਰੱਖਿਆ, ਜਗਦਾ ਮੱਖਣ ਸ਼ਾਹ ਦਾ ਵੀ ਕੋਈ ਹਿੱਸਾ ਬਣ ਗਿਆ ਉਹਨਾਂ ਦੇ ਨਾਲ, ਅੰਦਰ ਗਤੀ ਮੱਖਣ ਸ਼ਾਹ ਵੀ ਉਹਨਾਂ ਨਾਲ ਜਾ ਰਲਿਆ।
ਮਹਾਂ ਪਖੰਡ ਉਠਾਵਨ ਕੀ,
ਬੜਾ ਵੱਡਾ ਮਹਾਂ ਪਖੰਡ ਉਠਾਇਆ, ਪਖੰਡ ਰਚਿਆ ਹੋਇਆ।
ਸੁਨਤ ਸਬਨ ਸੋਢੀਨ ਵਿਚਾਰਾ,
ਇਹ ਗੱਲ ਸਾਰੇ ਸੋਢੀਆਂ ਨੇ ਸੁਣੀ, ਜਿੰਨੇ ਸੋਢੀ ਸਨ ਸਾਰਿਆਂ ਨੇ ਸੁਣ ਕੇ ਵਿਚਾਰ ਕੀਤੀ।
ਕਬ ਨਾ ਉਠਾਵੇ ਗੁਰਤਾ ਭਾਰਾ,
ਕਹਿੰਦੇ ਜੀ ਗੁਰਤਾ ਗੱਦੀ ਦਾ ਜਿਹੜਾ ਭਾਰ ਹੈ ਉਹ ਕਿੱਥੇ ਚੁੱਕ ਲੈਣਗੇ, ਉਹ ਕਿੱਥੇ ਗੁਰਿਆਈ ਦੀ ਜਿੰਮੇਵਾਰੀ ਸੰਭਾਲ ਲੈਣਗੇ, ਨਾਲੇ ਉਹ ਸਾਰਿਆਂ ਤੋਂ ਛੋਟੇ। ਅਸੀਂ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ ਬਾਬਾ ਗੁਰਦਿੱਤਾ ਸੂਰਜਮੱਲ ਜੀ ਹੋਣੀ, ਅਸੀਂ ਤਾਂ ਉਹਨਾਂ ਦੀ ਇਸ ਵਸ ਤੋਂ ਸਾਡਾ ਹੱਕ ਜ਼ਿਆਦਾ ਬਣਦਾ, ਉਹ ਤਾਂ ਛੋਟੇ ਨੇ, ਉਹ ਕਿੱਥੇ ਗੁਰਿਆਈ ਦਾ ਭਾਰ ਸਹਾਰ ਲੈਣਗੇ।
ਲੈਣ ਦੇਣ ਕੀ ਅਕਲ ਨਾ ਕੋਈ,
ਨਾ ਉਹਨਾਂ ਨੂੰ ਲੈਣ ਦੀ ਅਕਲ ਨਾ ਦੇਣ ਦੀ ਅਕਲ, ਲੈਣ ਦੇਣ ਦੀ ਅਕਲ ਤਾਂ ਉਹਨਾਂ ਨੂੰ ਹੈ ਹੀ ਨਹੀਂ।
ਬੋਲਵੇ ਕੀ ਸਮਰੱਥ ਨਾ ਹੋਈ,
ਨਾ ਹੀ ਉਹਨਾਂ ਵਿੱਚ ਕੁਝ ਬੋਲਣ ਦੀ ਸਮਰੱਥਾ, ਨਾ ਉਹ ਕਿਸੇ ਨਾਲ ਕੋਈ ਗੱਲਬਾਤ ਕਰਦੇ ਨੇ, ਗੱਲ ਵੀ ਉਹਨਾਂ ਨੂੰ ਕੋਈ ਨੀ ਕਰਨੀ ਆਉਂਦੀ।
ਸਿੱਖਣ ਕੋ ਦੈ ਬੋ ਉਪਦੇਸ਼,
ਉਹ ਆਪਣਿਆਂ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ। ਹਾਂਜੀ,
ਇਤਿਹਾਸਕ ਕੋ ਲਖੇ ਨਾ ਲੇਸ਼,
ਔਰ ਆਪਣੇ ਛੱਡ ਕਹਿੰਦੇ ਵੀ ਉਹ ਆਪਣੇ ਸਿੱਖਾਂ ਨੂੰ ਲੈਣ ਦੇ, ਉਹਨਾਂ ਨੂੰ ਲੈਣ ਦੇਣ ਦੀ ਅਕਲ ਲਈ, ਨਾ ਹੀ ਆਪਣੇ ਸਿੱਖਾਂ ਨਾਲ ਕੋਈ ਗੱਲ ਕਰਦੇ ਨੇ, ਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ ਕਿਵੇਂ ਦੇਣਗੇ, ਜੇ ਬੋਲ ਹੀ ਨਹੀਂ ਸਕਦੇ ਤੇ ਉਹ ਆਪਣੇ ਸਿੱਖਾਂ ਨੂੰ ਉਪਦੇਸ਼ ਕਿਵੇਂ ਦੇਣਗੇ।
ਕਰੇ ਮੌਨ ਕਰ ਬੈਠੇ ਰਹੇ,
ਔਰ ਉਹ ਮੌਨ ਧਾਰ ਕੇ ਚੁੱਪ ਧਾਰਨ ਕਰਕੇ ਘਰ ਚ ਬੈਠੇ ਰਹਿਣਗੇ, ਤੇ ਜਿਹੜਾ ਬੰਦਾ ਚੁੱਪ ਕਰਕੇ ਬੈਠਾ ਰਹੇ ਉਹ ਗੁਰੂ ਕਿਵੇਂ ਹੋ ਸਕਦਾ? ਗੁਰੂ ਤਾਂ ਉਹ ਹੈ ਜਿਹੜਾ ਉਪਦੇਸ਼ ਦੇਵੇ, ਸਿੱਖਾਂ ਨੂੰ ਗੱਲਾਂ ਸੁਣਾਵੇ, ਉਹਨਾਂ ਨੂੰ ਭਗਤੀ ਦੀਆਂ ਗੱਲਾਂ ਸੁਣਾਵੇ। ਜਿਹੜਾ ਗੁਰੂ ਚੁੱਪ ਕਰਕੇ ਬੈਠਾ ਰਹੇ ਉਹ ਗੁਰੂ ਕਿਵੇਂ ਬਣ ਸਕਦਾ? ਉਹ ਗੁਰੂ ਕਿਵੇਂ ਹੋ ਸਕਦਾ ਹੈ?
ਜਗ ਵਿਵਹਾਰ ਕਥਮ ਸੋ ਲਏ,
ਜਗਤ ਦਾ ਜਿਹੜਾ ਵਿਵਹਾਰ ਹੈ ਉਹ ਕਿਵੇਂ ਲੈਣਗੇ? ਜਗਤ ਦੇ ਜਿਹੜੇ ਵਿਵਹਾਰ ਨੂੰ ਕਿਵੇਂ ਸਮਝਣਗੇ? ਉਹਨਾਂ ਨੂੰ ਤਾਂ ਪਤਾ ਹੀ ਨਹੀਂ ਦੁਨੀਆਦਾਰੀ ਦਾ।
ਇੱਕ ਮੱਖਣ ਕੀ ਦਿਸ਼ ਕੋ ਦੇਖ,
ਹੁਣ ਇਹ ਜਿਹੜੀ ਲੋਕ ਆਈ ਉਹਨਾਂ ਨੂੰ ਮੱਥਾ ਟੇਕ ਰਹੀ ਹੈ। ਦਰਅਸਲ ਇਹ ਸਾਰੇ ਮੱਖਣ ਸ਼ਾਹ ਦੇ ਪਿੱਛੇ ਲੱਗੇ। ਇੱਕ ਮੱਖਣ ਸ਼ਾਹ ਨੂੰ ਉਹਨਾਂ ਦੇ ਪਿੱਛੇ ਲੱਗਿਆ ਵੇਖ ਕੇ ਬਾਕੀ ਦੀ ਸਾਰੀ ਸੰਗਤ ਵੀ ਉਹਨਾਂ ਦੇ ਪਿੱਛੇ ਲੱਗ ਗਈ ਹੈ।
ਸੰਗਤ ਦੀ ਨਸ ਭੇਟ ਅਸ਼ੇਖ,
ਸੰਗਤ ਨੇ ਮੱਖਣ ਸ਼ਾਹ ਨੂੰ ਵੇਖ ਕੇ ਜਿੰਨੀਆਂ ਭੇਟਾਵਾਂ ਨੇ ਉਹ ਭੇਟਾਵਾਂ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟ ਕਰ ਦਿੱਤੀਆਂ ਹਨ।
ਜਬ ਇਹ ਚਲਿਓ ਜਾਏ ਨਿਜ ਦੇਸ਼,
ਮੱਖਣ ਸ਼ਾਹ ਨੇ ਕਿਹੜਾ ਇੱਥੇ ਬਹਿ ਰਹਿਣਾ, ਇਹਨੇ ਕਿਹੜਾ ਪੱਕਾ ਇੱਥੇ ਡੇਰਾ ਲਾਣਾ, ਆਖਿਰਕਾਰ ਇਹਨੇ ਚਲਾ ਹੀ ਜਾਣਾ ਨਾ। ਤੇ ਜਦੋਂ ਮੱਖਣ ਸ਼ਾਹ ਆਪਣੇ ਡੇਰੇ ਵਾਪਸ ਚਲਾ ਜਾਏਗਾ, ਆਪਣੇ ਦੇਸ਼ ਚਲਾ ਜਾਏਗਾ,
ਦੇ ਉਪਾਇਨ ਕੋ ਨੈ ਲੇਸ਼,
ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਟਾ ਭੇਟ ਨਹੀਂ ਕਰਨੀ। ਜਦੋਂ ਮੱਖਣ ਸ਼ਾਹ ਆਪਣੇ ਦੇਸ਼ ਵਾਪਸ ਮੁੜ ਗਿਆ, ਫਿਰ ਨਹੀਂ ਕਿਸੇ ਨੇ ਉਹਨਾਂ ਨੂੰ ਮੱਥਾ ਟੇਕਣਾ, ਫਿਰ ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆ ਕੇ ਨਹੀਂ ਪੂਜਣਾ, ਨਾ ਹੀ ਕਿਸੇ ਨੇ ਕੋਈ ਭੇਟਾ ਭੇਟ ਕਰਨੀ ਹੈ।
ਸਭ ਹਟ ਜੇ ਜਾਏ ਨਾ ਕੋਈ,
ਜਿੰਨੀ ਸੰਗਤ ਹੈ ਸਾਰੇ ਹਟ ਜਾਣ, ਕੋਈ ਉਹਨਾਂ ਕੋਲ ਨਹੀਂ ਜਾਏਗਾ। ਅੱਜ ਤੇ ਵੇਖਾ ਵੇਖੀ ਚੱਲ ਗਏ ਨੇ ਨਾ, ਮੱਖਣ ਸ਼ਾਹ ਗਿਆ ਤੇ ਉਹਨੂੰ ਵੇਖ ਕੇ ਹੋਰ ਕਈ ਚਲੇ ਗਏ ਨੇ। ਜਦੋਂ ਮੱਖਣ ਸ਼ਾਹ ਚਲਾ ਗਿਆ ਆਪਣੇ ਦੇਸ਼ ਵਾਪਸ, ਤੇ ਸੰਗਤ ਵੀ ਹਟ ਜਾਏਗੀ ਉਹਨਾਂ ਵੱਲੋਂ ਜਾਣੋ, ਤੇ ਸਾਰੇ ਹਟ ਰਹਿਣਗੇ, ਫਿਰ ਮੁੜ ਕੇ ਸਾਡੇ ਕੋਲ ਹੀ ਆਇਆ ਕਰਨਗੇ।
ਜਾਣ ਜਾਏ ਜੈ ਸੋਏ ਹੋਈ,
ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਜਿਹੋ ਜੇ ਹਨ, ਇਹਨਾਂ ਦੇ ਸੁਭਾਅ ਬਾਰੇ ਲੋਕਾਂ ਨੂੰ ਪਤਾ ਲੱਗ ਜਾਏ, ਇਹਨਾਂ ਬਾਰੇ ਦੁਨੀਆਦਾਰੀ ਨੂੰ ਪਤਾ ਲੱਗ ਜਾਏਗਾ।
ਅਬ ਮੱਖਣ ਕੇ ਕਹਿ ਬੇ ਕਰਕੇ,
ਮੱਖਣ ਸ਼ਾਹ ਦੇ ਕਹਿਣ ਕਰਕੇ ਲੋਕ ਮੱਥਾ ਟੇਕ ਰਹੇ ਨੇ। ਜੇ ਮੱਖਣ ਸ਼ਾਹ ਚਲਾ ਗਿਆ ਕਿਸੇ ਨੇ ਇਹਨਾਂ ਨੂੰ ਮੱਥਾ ਨਹੀਂ ਟੇਕਣਾ। ਦੁਨੀਆਂ ਨੂੰ ਵੀ ਪਤਾ ਲੱਗ ਜਾਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਗੁਰਾਂ ਵਾਲੇ ਗੁਰੂ ਵਾਲੇ ਕੋਈ ਗੁਣ ਨਹੀਂ।
ਪਰਖੇ ਬਿਨ ਸ਼ਰਦਾ ਉਰ ਤਰਕੈ,
ਹੁਣ ਪਰਖ ਵੀ ਨਹੀਂ ਕੀਤੀ ਲੋਕਾਂ ਨੇ, ਪਰਖ ਤੋਂ ਬਿਨਾਂ ਹੀ ਆਪਣੇ ਮਨ ਚ ਸ਼ਰਧਾ ਧਾਰ ਕੇ ਗੁਰੂ ਜੀ ਨੂੰ ਮਿਲ ਰਹੇ ਨੇ। ਪਰ ਜਦੋਂ ਪਰਖ ਕੇ ਵੇਖਣਗੇ ਆਪੇ ਇਹਨਾਂ ਦੀ ਸ਼ਰਧਾ ਖਤਮ ਹੋ ਜਾਣੀ ਹੈ, ਉਹਨਾਂ ਤੇ ਆਪੇ ਇਹਨਾਂ ਦੀ ਸ਼ਰਧਾ ਟੁੱਟ ਜਾਣੀ ਹੈ।
ਦਈ ਉਪਾਇਨ ਮਾਨਿਓ ਏਹੀ,
ਕਹਿੰਦੇ ਹੁਣ ਸਾਰਿਆਂ ਨੇ ਭੇਟਾਵਾਂ ਭੇਟ ਕਰਕੇ ਇਹਨਾਂ ਨੂੰ ਹੀ ਮੰਨ ਲਿਆ ਗੁਰੂ।
ਇੱਕ ਵਾਰ ਹੀ ਉਨਵੈ ਨਹੀਂ,
ਕਹਿੰਦੇ ਬਸ ਇੱਕੋ ਵੇਰੀ ਅੱਜ ਹੀ ਪੂਜਾ ਹੋਣੀ ਸੀ ਇਹਨਾਂ ਦੀ, ਹੁਣ ਨਹੀਂ ਮੁੜ ਕੇ ਪੂਜਾ ਹੁੰਦੀ। ਹੋ ਗਈ ਜਿਹੜੀ ਪੂਜਾ ਹੋਣੀ ਸੀ, ਹੋ ਗਿਆ ਸਤਿਕਾਰ ਜਿਹੜਾ ਇਹਨਾਂ ਦਾ ਹੋਣਾ ਸੀ, ਹੁਣ ਅੱਗੇ ਤੋਂ ਇਹਨਾਂ ਦਾ ਕੋਈ ਸਤਿਕਾਰ ਕੋਈ ਪੂਜਾ ਨਹੀਂ ਹੋਣੀ।
ਇੱਕ ਤੋਂ ਇਮ ਕਹਿ ਤੂਸ਼ਨ ਠਾਨੀ,
ਇੱਦਾਂ ਜਿਹੜੇ ਸੋਢੀ ਸੀ ਨਾ ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਨਾਲ, ਤੇ ਗੱਲਾਂ ਕਰਕੇ ਚੁੱਪ ਧਾਰਨ ਕਰਦੇ ਨੇ।
ਅਤ ਕ੍ਰੋਧੀ ਇੱਕ ਤਿਨੋ ਬਖਾਨੀ,
ਇੱਕ ਚੁੱਪ ਕਰਦਾ ਤੇ ਦੂਜਾ ਬੋਲ ਪੈਂਦਾ, ਸੋਢੀ ਇਕੱਠੇ ਹੋਏ ਨੇ ਸਾਰੇ ਇਕੱਠੇ ਰਲ ਕੇ ਸਲਾਹਾਂ ਕਰ ਰਹੇ, ਤੇ ਇੱਕ ਚੁੱਪ ਕਰਦਾ ਬੋਲ ਕੇ ਤੇ ਦੂਜਾ ਗੁੱਸੇ ਚ ਬੋਲ ਪੈਂਦਾ, ਕ੍ਰੋਧ ਵਿੱਚ ਆ ਕੇ ਕ੍ਰੋਧੀ ਹੋ ਕੇ ਬੋਲਦਾ ਹੈ।
ਬੇਮਿਰ ਜਾਗ ਬਾਤ ਨੇ ਆਛੇ,
ਇਹ ਤਾਂ ਬੇਮਰਿਆਦਾ ਕੰਮ, ਇਹ ਗੱਲ ਚੰਗੀ ਥੋੜੀ ਹੈ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ, ਮੱਖਣ ਸ਼ਾਹ ਨੇ ਰਲ ਕੇ ਕੀਤੀ ਹੈ, ਇਹ ਤਾਂ ਬੇਮਰਿਆਦਾ ਕੰਮ ਹੈ, ਇਹ ਮਰਿਆਦਾ ਨਹੀਂ ਹੈ। ਅੱਜ ਵੀ ਜਿਹਨਾਂ ਨੇ ਰੋਲਾ ਪਾਉਣਾ ਹੁੰਦਾ ਨਾ ਕਿਸੇ ਗੱਲ ਤੇ, ਕਹਿੰਦੇ ਜੀ ਇਹ ਮਰਿਆਦਾ ਨਹੀਂ ਹੈ, ਇਹ ਸ਼ਬਦ ਵਰਤਦੇ ਨੇ। ਜਿਹੜੀ ਗੱਲ ਉਹਨਾਂ ਨੂੰ ਚੰਗੀ ਨਾ ਲੱਗੇ ਕਹਿੰਦੇ ਜੀ ਇਹ ਮਰਿਆਦਾ ਨਹੀਂ ਹੈ, ਤਾਂ ਬੇਮਰਿਆਦ ਕੰਮ ਹੈ। ਜਿਹੜੀ ਮੇਰੇ ਮਨ ਨੂੰ ਚੰਗੀ ਲੱਗੇ ਉਹ ਮਰਿਆਦਾ, ਤੇ ਜਿਹੜੀ ਹੋਵੇ ਵੀ ਮਰਿਆਦਾ ਤੇ ਕੋਈ ਪਾਲਦਾ ਹੋਵੇ ਤੇ ਉਹਨੂੰ ਕਹਿੰਦੇ ਜੀ ਇਹ ਬੇਮਰਿਆਦ ਹੈ। ਇਹ ਜਿਹੜੇ ਮਸੰਦ ਨੇ ਤੇ ਸੋਢੀ ਆਪਸ ਚ ਗੱਲਾਂ ਕਰਦੇ ਗੁੱਸੇ ਚ, ਕਹਿੰਦੇ ਜੀ ਇਹ ਤਾਂ ਬੇਮਰਿਆਦਾ ਕੰਮ ਹੈ, ਇਹ ਗੱਲ ਸਾਨੂੰ ਚੰਗੀ ਨਹੀਂ ਲੱਗਦੀ।
ਭਇਓ ਅਗਰਣੀ ਸਭ ਕਰ ਪਾਛੇ,
ਗੁਰੂ ਤੇਗ ਬਹਾਦਰ ਤਾਂ ਸਾਰਿਆਂ ਤੋਂ ਅੱਗੇ ਹੋ ਗਿਆ, ਸਭ ਨੂੰ ਪਿੱਛੇ ਕਰਕੇ ਆਪ ਸਾਰਿਆਂ ਦਾ ਆਗੂ ਬਣ ਗਿਆ ਹੈ।
ਕਿਸ ਭਰਾਤਾ ਕੋ ਭੈ ਨੈ ਮਾਨਿਓ,
ਆਪਣੇ ਕਿਸੇ ਭਰਾ ਦਾ ਡਰ ਨਹੀਂ ਮੰਨਿਆ ਸੀ ਵੀ ਭਾਈ ਬੰਧੂ ਆ ਇਹਦੇ, ਸੋਢੀ ਭਾਈਚਾਰੇ ਚੋਂ ਆ, ਸਾਡੇ ਚੋਂ ਕਿਸੇ ਦਾ ਇਹਨੇ ਡਰ ਨਹੀਂ ਮੰਨਿਆ, ਭੈ ਨਹੀਂ ਮੰਨਿਆ।
ਸਭ ਤਨ ਆਪ ਲਏ ਗਰਬਾਨਿਓ,
ਮਾਇਆ ਆਈ ਸਾਰੀ ਆ ਸਾਰੀ ਆਪ ਹੀ ਸਾਂਭ ਗਿਆ ਆਪ ਹੀ ਆਪਣੇ ਕੋਲ ਰੱਖ ਕੇ ਹੰਕਾਰੀ ਹੋ ਗਿਆ
ਅਦਕ ਦਰਬ ਤਬ ਸਿੱਖ ਕੋ ਲਿਆਵੇ
ਅਦਕ ਮਾਇਆ ਜਿਹੜੀ ਆ ਕਦੇ ਕਦੇ ਇੱਕ ਮੱਖਣ ਸ਼ਾਹ ਵਰਗਾ ਸਿੱਖ ਗੁਰੂ ਘਰ ਆਉਂਦਾ ਜਿਹੜਾ ਖੁੱਲੀ ਮਾਇਆ ਲੈ ਕੇ ਆਵੇ ਇਹੋ ਜਿਹੇ ਸਿੱਖ ਰੋਜ਼ ਥੋੜੀ ਆਉਂਦੇ ਨੇ ਕਦੇ ਕਦੇ ਇਹੋ ਜਿਹੇ ਸਿੱਖ ਗੁਰੂ ਘਰ ਚੱਲ ਕੇ ਆਉਂਦੇ ਨੇ ਮਾਇਆ ਲੈ ਕੇ
ਜੋ ਅਜਾਨ ਇੱਕ ਨਿਕਟ ਚੜਾਵੇ
ਜਿਹੜੀ ਅਣਜਾਣ ਪੁਣੇ ਵਿੱਚ ਉਹਨਾਂ ਨੇ ਨਿਕਟ ਚੜਾ ਦਿੱਤੀ ਉਹ ਮਾਇਆ ਜਿਹੜੀ ਮੱਖਣ ਸ਼ਾਹ ਨੇ ਵੀ ਅਣਜਾਣ ਪੁਣੇ ਚ ਜਿਹੜੇ ਹੋਰ ਸਿੱਖ ਨੇ ਉਹਨਾਂ ਨੇ ਵੀ ਸਾਰੀ ਇਹ ਜਿਹੜੀ ਮਾਇਆ ਘਟਾਵਾਂ ਨੇ ਕਿਉਂਕਿ ਇਹ ਜਿਹੜੀਆਂ 22 ਮੰਜੀਆਂ ਲੱਗੀਆਂ ਸਿਰਫ ਮਾਇਆ ਦਾ ਰੋਲ ਹੈ ਇਹ ਮਾਇਆ ਦੇ ਝਗੜੇ ਕਰਕੇ ਨੇ ਮਾਇਆ ਕਰਕੇ ਗੁਰੂ ਬਣੇ ਬੈਠੇ ਸੀ ਵੀ ਮਾਇਆ ਸਾਨੂੰ ਆਏਗੀ ਘਟਾਵਾਂ ਸਾਨੂੰ ਆਉਣਗੀਆਂ ਹੋਰ ਇਹਨਾਂ ਨੂੰ ਗੁਰੂ ਬਣਨ ਨਾਲ ਕੋਈ ਮਤਲਬ ਨਹੀਂ ਕਹਿੰਦੇ ਜੀ ਵੇਖੋ ਸਾਰਾ ਚੜਾਵਾ ਗੁਰੂ ਤੇਗ ਬਹਾਦਰ ਜੀ ਸਾਂਭੀ ਜਾਂਦੇ ਨੇ ਸਾਡਾ ਡਾਰੀ ਕੋਈ ਨਹੀਂ ਰਿਹਾ ਉਹਨਾਂ ਨੂੰ ਨਾ ਸਾਡਾ ਕੋਈ ਭੈ ਰਿਹਾ
ਸਭ ਪ੍ਰਾਤਨ ਕੇ ਢਿੱਡ ਸੋ ਦਏ
ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਹੀਦਾ ਕਿ ਜਿੰਨੇ ਪੈਸੇ ਉਹਨਾਂ ਕੋਲ ਆਏ ਨੇ ਉਹ ਸਾਨੂੰ ਸਾਰਿਆਂ ਨੂੰ ਬਰਾਬਰ ਦੇ ਹਿੱਸੇ ਚ ਵੰਡਣ ਉਹਨਾਂ ਨੂੰ ਸਾਡੇ ਚ ਵੰਡਣੇ ਚਾਹੀਦੇ ਨੇ ਇਹਨਾਂ ਨੂੰ ਪੁੱਛਣ ਵਾਲੇ ਵੀ ਜਿਹੜੀਆਂ ਭਟਾਵਾਂ ਤੁਹਾਡੇ ਕੋਲ ਪਹਿਲਾਂ ਆਉਂਦੀਆਂ ਰਹੀਆਂ ਨੇ ਤੁਸੀਂ ਕਿੰਨੀਆਂ ਕੁ ਵੰਡ ਵੰਡ ਕੇ ਭੇਜਦੇ ਰਹੇ ਹੋ ਨੌਵੇਂ ਪਾਤਸ਼ਾਹ ਕਹਿੰਦੇ ਜੀ ਹੁਣ ਜਿਹੜੀਆਂ ਭਟਾਵਾਂ ਉਹਨਾਂ ਕੋਲ ਆਈਆਂ ਨੇ ਮਾਇਆ ਉਹਨਾਂ ਦੇ ਕੋਲ ਆਈ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਹ ਸਾਰੇ ਭਰਾਵਾਂ ਵਿੱਚ ਵੰਡਣੀ ਚਾਹੀਦੀ ਹੈ
ਭਾਵ ਸਮਾਨ ਆਪਣੋ ਲਏ
ਉਹਨਾਂ ਨੂੰ ਬਰਾਬਰ ਦਾ ਹਿੱਸਾ ਆਪਣਾ ਲੈਣਾ ਚਾਹੀਦਾ ਤੇ ਬਾਕੀ ਵੀ ਜਿਹੜੀ ਮਾਇਆ ਜਿੰਨੀ ਹੈ ਉਹ ਸਾਰੇ ਸੋਢੀਆਂ ਵਿੱਚ ਵੰਡਣੀ ਚਾਹੀਦੀ ਹੈ ਇਕੱਲੇ ਨਹੀਂ ਸਾਂਭਣੀ ਚਾਹੀਦੀ
ਸ੍ਰੀ ਹਰਿਕ੍ਰਿਸ਼ਨ ਬਾਪ ਤੇ ਕਹੇ
ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ
ਗੁਰੂ ਬਕਾਲੇ ਮੈਂ ਸਿੱਖ ਚਾਹੇ
ਉਹਨਾਂ ਨੇ ਕਿਹਾ ਵੀ ਗੁਰੂ ਬਕਾਲੇ ਰਹਿੰਦਾ ਉਹਨਾਂ ਨੇ ਇਹ ਥੋੜੀ ਆਖਿਆ ਵੀ ਗੁਰੂ ਤੇਗ ਬਹਾਦਰ ਜੀ ਗੁਰੂ ਨੇ ਉਹਨਾਂ ਨੇ ਤਾਂ ਬਸ ਇੰਨਾ ਕਿਹਾ ਵੀ ਗੁਰੂ ਬਕਾਲੇ ਰਹਿੰਦਾ ਤੇ ਬਕਾਲੇ ਤਾਂ ਅਸੀਂ ਵੀ ਰਹਿੰਦੇ ਹਾਂ ਫਿਰ ਅਸੀਂ ਵੀ ਗੁਰੂ ਹੋਏ ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤਾਂ ਸਿਰਫ ਇੰਨਾ ਕਿਹਾ ਵੀ ਗੁਰੂ ਬਕਾਲੇ ਰਹਿੰਦਾ ਹੈ
ਯਾ ਤੇ ਆਏ ਗ੍ਰਾਮ ਮੈਂ ਜੇ
ਇਸ ਕਰਕੇ ਜਿੰਨੇ ਬਕਾਲੇ ਵਿੱਚ ਇਸ ਵੇਲੇ ਸੋਢੀ ਬੈਠੇ ਨੇ ਗੁਰਤਾ ਗੱਡੀਆਂ ਲਾ ਕੇ
ਲੇਨ ਉਚਿਤ ਪੇਟਨ ਸਭ ਤੇ
ਉਹਨਾਂ ਸਾਰਿਆਂ ਦਾ ਹੱਕ ਬਣਦਾ ਭਟਾਵਾਂ ਲੈਣਾ ਉਹਨਾਂ ਸਾਰਿਆਂ ਦਾ ਹੱਕ ਬਣਦਾ ਵਸਤੂਆਂ ਲੈਣਾ
ਗੁਰ ਇਹ ਨਾਮ ਨਾ ਕਿਸ ਕੋਲੀ ਨਾ
ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸੇ ਦਾ ਨਾਂ ਤਾਂ ਨਹੀਂ ਨਾ ਲਿਆ ਵੀ ਇਹੀ ਗੁਰੂ ਹੈ ਉਹਨਾਂ ਨੇ ਤਾਂ ਇੰਨਾ ਕਿਹਾ ਵੀ ਗੁਰੂ ਬਕਾਲੇ ਵਸਦਾ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਇਹੀ ਗੁਰੂ ਹੈ ਕਿਸੇ ਦਾ ਨਾਂ ਲੈ ਕੇ ਪ੍ਰਗਟ ਨਹੀਂ ਕੀਤਾ
ਸਭ ਇਨਕੋ ਅਧਿਕਾਰ ਸੋ ਦੀਨਾ
ਇਸ ਕਰਕੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਅਧਿਕਾਰ ਦਿੱਤਾ ਗੁਰੂ ਬਣਨ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਮਾਲਕੀ ਦਿੱਤੀ ਹੈ ਸਾਨੂੰ ਸਾਰਿਆਂ ਨੂੰ ਗੁਰੂ ਬਣਾਇਆ ਅਸੀਂ ਸਾਰੇ ਸੋਢੀ ਇਸ ਵੇਲੇ ਗੁਰੂ ਹਾਂ
ਪੂਰਬ ਆਏ ਸਿੱਖ ਸਮੁਦਾਏ
ਪਹਿਲਾਂ ਜਿਹੜੇ ਸਿੱਖ ਸਮੁਦਾਏ ਚੱਲ ਕੇ ਆਉਂਦੇ ਰਹੇ ਨੇ
ਲਿਆਏ ਅਲਪ ਉਪਾਇਨ ਪਾਏ
ਤਾਂ ਮਾੜੀ ਮੋਟੀ ਮਾਇਆ ਲਿਆਉਂਦੇ ਸੀ ਗਰੀਬ ਸਿੱਖ ਆਏ ਨੇ ਪਹਿਲਾਂ ਜਿੰਨੇ ਆਏ ਨੇ ਉਹ ਥੋੜੀ ਥੋੜੀ ਮਾਇਆ ਲਿਆ ਕੇ ਭਟਾਵਾਂ ਭੇਟ ਕਰਦੇ ਰਹੇ ਨੇ
ਇਹ ਸਿੱਖ ਲਿਆਇਓ ਦਰਬ ਵਿਸਾਲਾ
ਜਿਹੜਾ ਮੱਖਣ ਸ਼ਾਹ ਆ ਇਹ ਤਾਂ ਬੜੀ ਮਾਇਆ ਲਿਆਇਆ ਇਹ ਤਾਂ ਸ਼ਰਫੀਆਂ ਲਿਆਇਆ ਸੋਨੇ ਦੀਆਂ ਬੜੀ ਭੇਟਾਂ ਲੈ ਕੇ ਆਇਆ ਪਹਿਲੇ ਸਿੱਖ ਤਾਂ ਗਰੀਬ ਹੀ ਆਉਂਦੇ ਰਹੇ ਨੇ ਉਹਨਾਂ ਨੇ ਤਾਂ ਕੀ ਭੇਟਾ ਕਰਨੀ ਸੀ ਪਰ ਆਹ ਜਿਹੜਾ ਸਿੱਖ ਮੱਖਣ ਸ਼ਾਹ ਆਇਆ ਇਹ ਬੜੀਆਂ ਭਟਾਵਾਂ ਲਿਆਇਆ ਬੜੇ ਰੁਪਈਏ ਪੈਸੇ ਲਿਆਇਆ
ਦੈਬੋ ਚਾਹੀਏ ਸਭ ਨੇ ਇੱਕ ਸਾਲਾ
ਇਹਨੂੰ ਚਾਹੀਦਾ ਕਿ ਜਿਹੜੀ ਮਾਇਆ ਇਹਨੇ ਗੁਰੂ ਤੇਗ ਬਹਾਦਰ ਨੂੰ ਭੇਟ ਕੀਤੀ ਉਹ ਸਾਰਿਆਂ ਚ ਬਰਾਬਰ ਬਣਨੀ ਚਾਹੀਦੀ ਕਿਉਂਕਿ ਅਸੀਂ ਸਾਰੇ ਗੁਰੂ ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਗੁਰੂ ਬਣਾਇਆ ਇਸ ਕਰਕੇ ਸਾਰਿਆਂ ਵਿੱਚ ਬਰਾਬਰ ਦੀ ਇਹ ਮਾਇਆ ਵੰਡਣੀ ਚਾਹੀਦੀ ਹੈ
ਇਸ ਟਿਗ ਕਤੰਗ ਰਹਿਣ ਤਨ ਦੇ
ਅਸੀਂ ਇਹਦੇ ਕੋਲ ਨੀ ਮਾਇਆ ਰਹਿਣ ਦੇਣੀ ਜੇ ਗੁਰੂ ਤੇਗ ਬਹਾਦਰ ਸਾਹਿਬ ਕੱਲੇ ਗੁਰੂ ਬਣ ਗਏ ਏਦਾਂ ਤਾਂ ਨਹੀਂ ਹੋ ਸਕਦਾ ਅਸੀਂ ਇਹਨਾਂ ਨੂੰ ਗੁਰੂ ਨਹੀਂ ਬਣਾ ਸਕਦੇ
ਨਿਰਬਲ ਤੇ ਸਭ ਹੀ ਹਰ ਲੈ
ਕਿਉਂਕਿ ਇਹ ਤਾਂ ਨਿਰਬਲ ਹੈ ਕਮਜ਼ੋਰ ਹੈ ਕਿੰਨਾ ਕੁ ਚਿਰ ਮੱਖਣ ਸ਼ਾਹ ਬੈਠਾ ਜੇ ਮੱਖਣ ਸ਼ਾਹ ਅੱਜ ਚਲਾ ਜਾਂਦਾ ਤੇ ਅਸੀਂ ਸਾਰਾ ਕੁਝ ਖੋਹ ਲਿਆਵਣਾ ਇਹਦੇ ਕੋਲੋਂ ਇਹ ਕਿੱਥੇ ਸਾਨੂੰ ਰੋਕ ਲਏਗਾ ਅਸੀਂ ਤਾਂ ਨਿਰਬਲ ਜਾਣ ਕੇ ਇਹਨੂੰ ਸਾਰਾ ਕੁਝ ਇਹਦੇ ਕੋਲ ਖੋਹ ਲਿਆਵਾਂਗੇ
ਅਦਕ ਅਸੂਯਤ ਇਸੀ ਪ੍ਰਕਾਰ
ਇਹ ਤਾਂ ਬੜੀ ਈਰਖਾ ਕਰਦੇ ਸੋਢੀ ਸੋਢੀਆਂ ਦੇ ਅੰਦਰ ਨਹੀਂ ਵੜ ਕੇ ਕੋਈ ਵੇਖਦਾ ਜਿੰਨੇ ਬਾਈ ਮੰਜੀਆਂ ਵਾਲੇ ਬੈਠੇ ਨੇ ਇਹਦੇ ਵੇਖੋ ਸਾਡੇ ਹੁੰਦਿਆਂ ਹੋਰ ਵੀ ਪੂਜਾ ਸਾਡੇ ਹੁੰਦਿਆਂ ਦੂਜੇ ਅੱਗੇ ਭੇਟ ਸੜ ਸੜ ਜਾਂਦੇ ਨੇ ਈਰਖਾ ਦੇ ਨਾਲ
ਕਰਤ ਪਰਸ ਪਰ ਬਾਪ ਉਚਾਰਾ
ਆਪਸ ਵਿੱਚ ਗੱਲਾਂ ਕਰਦੇ ਹਨ
ਕੀਤਕ ਮਤ ਸਰ ਬਹੁਤ ਪਤਾਏ
ਤਾਂ ਈਰਖਾ ਵਿੱਚ ਇੰਨੇ ਜ਼ਿਆਦਾ ਸੜੇ ਨੇ ਇੰਨੇ ਜ਼ਿਆਦਾ ਦੁਵੈਸ਼ ਵਿੱਚ ਆਏ ਨੇ
ਤੀਰ ਮਲ ਕੀ ਸ਼ਰਨ ਸਿਧਾਏ
ਉਸ ਤੀਰ ਮਲ ਦੀ ਸ਼ਰਨ ਚ ਚੱਲ ਕੇ ਗਏ ਕਹਿੰਦੇ ਸਾਡੀ ਤਾਂ ਵਾਹ ਹੁਣ ਧੀਰ ਮਲ ਹੀ ਫੜੇਗਾ ਧੀਰ ਮਲ ਸਾਡਾ ਫੈਸਲਾ ਕਰੇਗਾ ਏਦਾਂ ਕਈ ਈਰਖਾ ਧਾਰ ਕੇ ਧੀਰ ਮਲ ਕੋਲ ਗਏ
ਜਿਸ ਕੇ ਸੰਗ ਨਰਨ ਕੋ ਬ੍ਰਿੰਦ
ਕਿਉਂਕਿ ਧੀਰ ਮਲ ਨਾਲ ਬੜੇ ਲੋਕ ਜੁੜੇ ਹੋਏ ਸੀ ਧੀਰ ਮਲ ਦੀ ਪੂਜਾ ਸਾਰਿਆਂ ਨਾਲੋਂ ਜ਼ਿਆਦਾ ਹੋ ਰਹੀ ਸੀ ਕਹਿੰਦੇ ਧੀਰ ਮਲ ਦੇ ਕੋਲ ਬੜੇ ਲੋਕ ਨੇ ਬੜੇ ਲੋਕ ਉਹਦੇ ਨਾਲ ਸੰਭਾਲ ਵੀ ਸਕਦਾ ਰੱਖ ਵੀ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਆਉਂਦਾ ਉਹ ਕਿਵੇਂ ਗੁਰਿਆਈ ਸੰਭਾਲਣਗੇ ਕਿਵੇਂ ਰੱਖਣਗੇ
ਤਿੰਨ ਕੋ ਐਸ਼ਵਰਜ ਵੰਤ ਵਿਸਾਲਾ
ਧੀਰ ਮਲ ਦਾ ਐਸ਼ਵਰਜ ਵੀ ਬੜਾ ਉਹਦੀ ਵਡਿਆਈ ਵੀ ਬੜੀ ਜ਼ਿਆਦਾ ਹੈ
ਸਦਾ ਸੁਮਾਨੇ ਮਾਨਵ ਜਾਲਾ
ਸਾਰੇ ਲੋਕ ਉਹਦੀ ਪੂਜਾ ਕਰਦੇ ਨੇ ਉਹਨੂੰ ਮੱਥਾ ਟੇਕਦੇ ਨੇ
ਪ੍ਰਾਤ ਭਤੀਜਾ ਗੁਰ ਇਸ ਕੇਰੇ
ਭਰਾ ਵੀ ਗੁਰੂ ਸੀ ਗੁਰੂ ਹਰਿਰਾਏ ਸਾਹਿਬ ਧੀਰ ਮਲ ਦੇ ਤੇ ਇਹਦਾ ਭਤੀਜਾ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਗੁਰੂ ਸਨ
ਆਦਿ ਗ੍ਰੰਥ ਸਾਹਿਬ ਸ਼ੁਭ ਡੇਰੇ
ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਆਦਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧੀਰ ਮਲ ਦੇ ਕੋਲ ਹੈ
ਇਮ ਮਸਲਤ ਕਰ ਪਹੁੰਚੇ ਪਾਸ
ਇਹਨਾਂ ਦੀਆਂ ਸਲਾਹਾਂ ਕਰਕੇ ਜਿੰਨੇ ਸੋਢੀ ਨੇ ਇਹ ਬਾਬੇ ਧੀਰ ਮਲ ਕੋਲ ਪਹੁੰਚੇ ਹਨ
ਸੋਢੀ ਕਿਤਕ ਮਸੰਦ ਸੁਦਾਸ
ਸੋਢੀ ਨੇ ਇਹਨਾਂ ਦੇ ਫਿਰ ਅੱਗੇ ਮਸੰਦ ਨੇ ਫਿਰ ਅੱਗੇ ਉਹਨਾਂ ਦੇ ਨੌਕਰ ਬਾਸ ਨੇ ਇਹ ਸਾਰੇ ਇਕੱਠੇ ਹੋ ਕੇ ਗਏ ਨੇ
ਜਾਏ ਸਰਬ ਬਿਰਤਾਂਤ ਸੁਣਾਇਓ
ਇਹਨਾਂ ਨੇ ਜਾ ਕੇ ਬਾਬੇ ਧੀਰ ਮਲ ਕੋਲ ਸਾਰਾ ਬਿਰਤਾਂਤ ਸੁਣਾਇਆ ਹੈ
ਕਿਆ ਕੀ ਨਸ ਜੋ ਮੱਖਣ ਆਇਓ
ਕਹਿੰਦੇ ਜੀ ਵੇਖੋ ਮੱਖਣ ਸ਼ਾਹ ਨੇ ਕੀ ਕਰ ਦਿੱਤਾ ਬਾਬਾ ਧੀਰ ਮਲ ਜੀ ਤੁਸੀਂ ਸੁਰਖਰੂ ਬੈਠੇ ਹੋ ਉਧਰ ਵੇਖੋ ਮੱਖਣ ਸ਼ਾਹ ਨੇ ਕੀ ਕਰ ਦਿੱਤਾ ਹੈ
ਸੱਚ ਕੇ ਝੂਠ ਨਰਨ ਕੇ ਸੰਗ
ਪਤਾ ਨੀ ਕੀ ਸੱਚ ਝੂਠ ਉਹਨੇ ਲੋਕਾਂ ਨਾਲ ਬੋਲਿਆ ਉਹਨਾਂ ਸਾਰੇ ਲੋਕਾਂ ਨੂੰ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਲਾ ਦਿੱਤਾ ਹੈ
ਕਹਿ ਪਰਮਾਏ ਕੀਨ ਕੁਟੰਗ
ਪਤਾ ਨੀ ਕਿਵੇਂ ਭਰਮਾਇਆ ਮੱਖਣ ਸ਼ਾਹ ਨੇ ਕਿਹੜੀਆਂ ਗੱਲਾਂ ਕੀਤੀਆਂ ਨੇ ਕਿਹੜੀਆਂ ਨਹੀਂ ਕੀਤੀਆਂ ਇਸ ਕਰਕੇ ਬਾਬਾ ਧੀਰ ਮਲ ਜੀ ਤੁਸੀਂ ਕੋਈ ਉਪਾਅ ਕਰੋ ਤੁਸੀਂ ਸਿਆਣੇ ਹੋ ਸੂਝਵਾਨ ਹੋ ਸਾਡੇ ਸਾਰੇ ਸੋਢੀਆਂ ਦੀ ਧਿਰ ਤੁਸੀਂ ਹੋ ਏਦਾਂ ਇਹ ਸਾਰੇ ਬਾਬੇ ਧੀਰ ਮਲ ਕੋਲ ਆਏ ਨੇ ਤੇ ਅੱਗੇ ਬਾਬਾ ਧੀਰ ਮਲ ਪਹਿਲਾਂ ਹੀ ਬੜੀ ਈਰਖਾ ਤੇ ਦੁਵੈਸ਼ ਨਾਲ ਭਰਿਆ ਹੋਇਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨਾਲ ਦੁਵੈਸ਼ ਕਮਾ ਰਿਹਾ